दोहरा ऐसे ऐसे खौफते मेहने दए अनेक हाजी पीर इकट्ठे पाए कुरान सुहाथन टेक।
वाहिगुरु जी का खालसा वाहिगुरु जी की फतेह। तू सुल्तान कहा हो मियां तेरी कवन बड़ाई जो तू देहे सो कहां स्वामी मैं मूर्ख कहन ना जाई तेरे गुण गावा देहे बुझाई जैसे सच में रहूं रजाई। दस पातशाहियां दी आत्मक जागदी जोत हाजरा हजूर जहरा जहूर सर्व कला भरपूर सतगुरु धन धन श्री गुरु ग्रंथ साहिब जी महाराज जी दे पवित्र चरणा कमलां अंदर संध्या वेले दे सजे हुए दीवाना विच हाजरियां भर रही गुरु का खास रूप गुरु खालसा साध संगत तंता दे पात्र हो नेता प्रसी गुरु चरणा विच जुड़ के श्री गुरु पंथ प्रकाश दी चल रही लड़ीवार कथा बहुत ही प्यार सत्कार श्रद्धा ते भावना सहित सरवण कर रहे। बाबा बंदा सिंह जी बहादुर चंबे पहुंचे ने और चंबे जाके कुछ समा निवास किया है। इत्थे चंबे दे राजे ने बाबा बंदा सिंह जी बहादुर दियां दो शादियां कीतियां ने जिन्हां विचों एक स्त्री दे पेट तो उधर तो बाबा बंदा सिंह जी दे घर विखे ग्रह विखे एक पुत्र ने जन्म लिया है। कुछ समा चंबे दे इलाके च रह के बाबा जी ने बतीत किया है। इधर वजीर खां दा लड़का जिस पापी नूं खालसे पंथ ने सौदा लाया है ये बादशाह बहादुर शाह कोल कुछ पंजाबियों नूं लै के पंजाब दे कुछ लोकां नूं नाल लै के पहुंचिया पुकार करन लई। पहला तां बादशाह बहादुर शाह ने इन्हां दी फरियाद अणसुणी कर दित्ती पर बाद विच कुछ काजियां ने मुलाणियां ने मौलवियां ने इकट्ठियां होके बहादुर शाह नूं आ के अनेक प्रकार दियां पट्टियां पढ़ाईयां इह तों ताने मारे कि तू मुसलमान बादशाह है हजरत मुहम्मद ते रसूल दे नां दे उत्ते कलंक ला रहा है तू ए कह के कि मैनू ये पातशाही गुरु ने दित्ती है कि यह दस के तेनू ये पातशाही साडे हजरत मुहम्मद पैगंबर साहब नहीं सन दे सकते तेरे जेडे वड्डे वडेरे होए ने उन्होंने भी तो यह पातशाही हजरत जी ने दित्ती है तेरी निंदा मक्के ते मदीने तक हो रही है तू इस्लाम दे नां ते कलंक है। एदा बहुत सारियां गल्लां कह के इन्होंने बादशाह बहादुर शाह नूं परमाया है। बाबा बंदा सिंह जी बहादुर बारे ने पुछया भी वह किस तरह के व्यक्ति ने तो जिवें जिवें इन्होंने सुनिया से उस तरह दस्या जी बंदा सिंह बहादुर का परछावा जमीन ते नहीं पैंदा उहदे पैर धरती ते नहीं लगते जदों टुरदा है उहदियां अखां नहीं फरकदियां हवा विच आकाश विच उड जांदा जिधर उहदा चित करदा है। इदां दियां बहुत सारियां बातां जो बाबा जी दे वास्ते उस वेले प्रचलित सन वह गल्लां इन्हां ने बादशाह बहादुर शाह नूं सुनाईयां ते सुन के बहादुर शाह हैरान भी है। इन्हां काजियां मौलवियां दे कहण ते बहादुर शाह ने हुण तैयारी कीती है कि बंदा सिंह बहादुर दी परख करिए भी वह है किस तरह दा उहदे कोल कोई बंदा भेजना चाहीदा जिहड़ा जाके पड़चोल करके आवे कि जिहड़ियां गल्लां बंदे वास्ते प्रचलित ने की वाकई सच ने जां झूठियां ने कि उदां ही लोकां ने कल्पना करके बनाईयां होईयां। आओ मन बिरतियां एकागर करिए कलगीधर पातशाह दे पावन पवित्र चरणां दा ध्यान अपने हिरदयां च धारण करदे होया ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਐਸੇ ਐਸੇ ਖੌਫ ਤੇ ਮਿਹਣੇ ਦਏ ਅਨੇਕ
ਜਿਹੜੇ ਕਾਜੀ ਨੇ ਹਾਜੀ ਨੇ ਮੁਲਾਣੇ ਨੇ ਇਹਨਾਂ ਨੇ ਬਾਦਸ਼ਾਹ ਬਹਾਦਰ ਸ਼ਾਹ ਨੂੰ ਬੜੇ ਡਰਾਵੇ ਵੀ ਦਿੱਤੇ ਆਖਿਆ ਤੇਰੀ ਨਿੰਦਾ ਮੱਕੇ ਤੱਕ ਹੋ ਰਹੀ ਹੈ ਕਾਬੇ ਦੇ ਵਿਚ ਵੀ ਤੇਰਾ ਜ਼ਿਕਰ ਚੱਲ ਰਿਹਾ ਕਿ ਬਹਾਦਰ ਸ਼ਾਹ ਕਹਿੰਦਾ ਕਿ ਮੈਨੂੰ ਬਾਦਸ਼ਾਹੀ ਹਜ਼ਰਤ ਮੁਹੰਮਦ ਨੇ ਨੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦਿੱਤੀ ਹੈ ਇਹ ਗੱਲ ਤੇਰੇ ਵਾਸਤੇ ਪ੍ਰਚਲਿਤ ਹੋ ਰਹੀ ਹੈ ਜੋ ਸਹੀ ਨਹੀਂ ਹੈ ਠੀਕ ਨਹੀਂ ਹੈ ਏਦਾਂ ਇਹਨਾਂ ਹਾਜੀਆਂ ਕਾਜੀਆਂ ਨੇ ਰਲ ਕੇ ਅਨੇਕਾਂ ਪ੍ਰਕਾਰ ਦੇ ਡਰ ਦਿੱਤੇ ਬਹਾਦਰ ਸ਼ਾਹ ਨੂੰ ਔਰ ਅਨੇਕਾਂ ਪ੍ਰਕਾਰ ਦੇ ਮਿਹਣੇ ਤੇ ਤਾਨੇ ਬਾਦਸ਼ਾਹ ਬਹਾਦਰ ਸ਼ਾਹ ਨੂੰ ਮਾਰੇ ਹਨ
ਹਾਜੀ ਫੀਰ ਇਕੱਠੇ ਪਏ ਕੁਰਾਨ ਸੋ ਹਾਥਨ ਟੇਕ
ਬਹੁਤ ਸਾਰੇ ਹਾਜੀ ਮੁਸਲਮਾਨ ਪੀਰ ਅਨੇਕਾਂ ਮੁਲਾਣੇ ਅਨੇਕਾਂ ਕਾਜੀ ਇਹ ਇਕੱਠੇ ਹੋ ਕੇ ਬਾਦਸ਼ਾਹ ਬਹਾਦਰ ਸ਼ਾਹ ਕੋਲ ਬੈਠੇ ਨੇ ਔਰ ਕੁਰਾਨ ਜੋ ਇਹਨਾਂ ਦਾ ਧਰਮ ਗ੍ਰੰਥ ਹੈ ਉਹ ਕੁਰਾਨਾ ਇਹਨਾਂ ਨੇ ਆਪਣੇ ਹੱਥਾਂ ਵਿਚ ਪਕੜੀਆਂ ਹੋਈਆਂ ਨੇ ਹੱਥਾਂ ਤੇ ਕੁਰਾਨ ਸ਼ਰੀਫ ਦਾ ਟਿਕਾ ਕੇ ਇਹਨਾਂ ਨੇ ਆਖਿਆ ਕਿ ਅਸੀਂ ਕੁਰਾਨਾ ਆਪਣੇ ਹੱਥਾਂ ਵਿਚ ਟਿਕਾਈਆਂ ਹੋਈਆਂ ਨੇ ਤੇਰੇ ਮੂਹਰੇ ਲੱਗ ਕੇ ਟੁਰ ਕੇ ਅਸੀਂ ਚੱਲਾਂਗੇ ਜੇ ਤੈਨੂੰ ਬੰਦੇ ਬਹਾਦਰ ਦਾ ਡਰ ਆਉਂਦਾ ਵੀ ਉਹ ਕਰਾ ਮਾਤੀ ਹੈ ਤੇਰਾ ਕੁਝ ਵਿਗੜ ਨਾ ਜਾਵੇ ਉਹ ਆਪਣੇ ਵੀਰ ਭੇਜ ਕੇ ਤੇਰਾ ਕੋਈ ਨੁਕਸਾਨ ਨਾ ਕਰ ਦੇਵੇ ਤਾਂ ਅਸੀਂ ਆਪਣੀਆਂ ਇਹ ਕੁਰਾਨੇ ਪਾਕ ਆਪਣੇ ਹੱਥਾਂ ਤੇ ਟਿਕਾ ਕੇ ਤੇਰੇ ਮੂਹਰੇ ਲੱਗ ਕੇ ਟੁਰਾਂਗੇ ਤਾਂ ਜੋ ਬੰਦੇ ਬਹਾਦਰ ਦੀ ਕੋਈ ਅਜ਼ਮਤ ਤੇ ਕਰਾਮਾਤ ਤੇਰੇ ਤੇ ਨਾ ਚੱਲ ਸਕੇ
ਜੋ ਪਈ ਤੀਰ ਕਹੇ ਹਮ ਜਿਮਾ ਕਰੇ
ਪੀਰ ਕਹਿਣ ਲੱਗੇ ਜਿੰਨੇ ਮੁਸਲਮਾਨ ਪੀਰ ਸਨ ਹਾਜੀ ਸਨ ਕਹਿਣ ਲੱਗੇ ਬਾਦਸ਼ਾਹ ਬਹਾਦਰ ਸ਼ਾਹ ਤੇਰੀ ਜ਼ਿੰਦਗੀ ਦੇ ਜ਼ਿੰਮੇਦਾਰ ਅਸੀਂ ਹਾਂ ਤੇਰੀ ਜ਼ਿੰਦਗੀ ਦੇ ਜ਼ਿੰਮੇਦਾਰ ਅਸੀਂ ਹਾਂ ਅਸੀਂ ਤੇਰੀ ਜ਼ਿੰਮੇਵਾਰੀ ਲੈਂਦੇ ਹਾਂ ਕਿ ਤੇਰਾ ਕਿਸੇ ਪ੍ਰਕਾਰ ਦਾ ਨੁਕਸਾਨ ਨਹੀਂ ਹੋਣ ਦੇਵਾਂਗੇ ਕਿਸੇ ਅਜਗੈਬੀ ਤਾਕਤ ਨਾਲ ਕਿਸੇ ਕਰਾਮਾਤ ਨਾਲ ਕਿਸੇ ਸ਼ਕਤੀ ਨਾਲ ਕਿਸੇ ਅਜ਼ਮਤ ਨਾਲ ਅਸੀਂ ਤੇਰਾ ਕੁਝ ਨਹੀਂ ਵਿਗੜਨ ਦੇਵਾਂਗੇ ਤੇਰਾ ਕੋਈ ਨੁਕਸਾਨ ਕੋਈ ਹਾਨੀ ਨਹੀਂ ਹੋਣ ਦੇਵਾਂਗੇ ਇਹ ਜ਼ਿੰਮੇਵਾਰੀ ਸਾਡੀ ਹੈ
ਕਲਾਮ ਸੈਫੀ ਪੜ ਮੂਰੇ ਤੁਰੇ
ਜਿਹੜੀਆਂ ਦੁਸ਼ਮਣ ਨੂੰ ਜਿੱਤਣ ਵਾਲੀਆਂ ਕੁਰਾਨ ਸ਼ਰੀਫ ਦੀਆਂ ਆਇਤਾਂ ਹਨ ਉਹ ਅਸੀਂ ਪੜ੍ਹ ਕੇ ਮੂਹਰੇ ਹੋ ਕੇ ਚੱਲਾਂਗੇ ਤੇਰੇ ਅੱਗੇ ਅੱਗੇ ਲੱਗ ਕੇ ਚੱਲਾਂਗੇ
ਮੋਹਰੇ ਤੁਰੇ ਲੈ ਕੁਰਾਨੇ ਹੱਥ
ਕੁਰਾਨ ਲੈ ਕੇ ਆਪਣਾ ਜਿਹੜਾ ਸਾਡਾ ਧਰਮ ਗ੍ਰੰਥ ਹੈ ਇਹ ਆਪਣੇ ਹੱਥਾਂ ਵਿਚ ਲੈ ਕੇ ਤੇਰੇ ਅੱਗੇ ਹੋ ਕੇ ਟੁਰਾਂਗੇ
ਆਓ ਪਿੱਛੇ ਤੂੰ ਫੌਜਨ ਸਾਥ
ਤੇਰੇ ਮਨ ਵਿਚ ਡਰ ਹੈ ਭੈ ਹੈ ਤੇ ਅਸੀਂ ਅੱਗੇ ਲੱਗ ਕੇ ਟੁਰਾਂਗੇ ਤੇ ਤੂੰ ਆਪਣੀ ਫੌਜ ਲੈ ਕੇ ਸਾਡੇ ਪਿੱਛੇ ਪਿੱਛੇ ਚੱਲ ਕੇ ਆ ਤੂੰ ਆਪਣਾ ਦਲ ਲੈ ਕੇ ਆਪਣੀਆਂ ਸਿਪਾਹੀਆਂ ਦੀਆਂ ਫੌਜਾਂ ਲੈ ਕੇ ਸਾਡੇ ਪਿੱਛੇ ਚੱਲ ਕੇ ਆ
ਤਬ ਕਿਛਕ ਸ਼ਾਹ ਨੇ ਮੰਨੀ ਬਾਤ
ਉਸ ਵੇਲੇ ਬਾਦਸ਼ਾਹ ਬਹਾਦਰ ਸ਼ਾਹ ਨੇ ਜਦੋਂ ਇਹ ਗੱਲਾਂ ਸੁਣੀਆਂ ਨਾ ਇਹਨਾਂ ਦੀਆਂ ਕਾਜੀਆਂ ਹਾਜੀਆਂ ਦੀਆਂ ਵੀ ਸਾਡੀ ਜ਼ਿੰਮੇਦਾਰੀ ਹੈ ਕਿ ਅਸੀਂ ਤੇਰਾ ਕੋਈ ਨੁਕਸਾਨ ਨਹੀਂ ਹੋਣ ਦੇਵਾਂਗੇ ਕਿਸੇ ਕਰਾਮਾਤ ਨਾਲ ਅਜ਼ਮਤ ਨਾਲ ਨੁਕਸਾਨ ਨਹੀਂ ਹੋਣ ਦੇਵਾਂਗੇ ਅਸੀਂ ਕੁਰਾਨੇ ਪਾਕ ਦੀਆਂ ਆਇਤਾਂ ਪੜ੍ਹ ਕੇ ਮੂਹਰੇ ਲੱਗ ਕੇ ਟੁਰਾਂਗੇ ਇਲਮ ਪੜਾਂਗੇ ਜਿਹੜੇ ਨਾਲ ਤੇਰਾ ਕੋਈ ਨੁਕਸਾਨ ਨਹੀਂ ਹੋਵੇਗਾ ਇਹ ਗੱਲਾਂ ਇਹਨਾਂ ਹਾਜੀਆਂ ਦੀਆਂ ਸੁਣ ਕੇ ਇਹਨਾਂ ਕਾਜੀਆਂ ਦੀਆਂ ਇਹ ਗੱਲਾਂ ਸੁਣ ਕੇ ਇਹਨਾਂ ਪੀਰਾਂ ਤੇ ਔਲੀਆਂ ਦੀਆਂ ਇਹ ਗੱਲਾਂ ਸੁਣ ਕੇ ਬਾਦਸ਼ਾਹ ਬਹਾਦਰ ਸ਼ਾਹ ਨੂੰ ਥੋੜਾ ਜਿਹਾ ਯਕੀਨ ਹੋਇਆ ਪੂਰਾ ਤਾਂ ਨਹੀਂ ਹੋਇਆ ਪਰ ਫਿਰ ਵੀ ਇਹਨੇ ਥੋੜੀ ਜਿਹੀ ਗੱਲ ਇਹਨਾਂ ਦੀ ਮੰਨ ਲਈ
ਕਹਿਓ ਤੁਰੋ ਮੈਂ ਆਗਰੇ ਤਾਕ
ਕਹਿਣ ਲੱਗਾ ਵੀ ਮੈਂ ਹਾਲੇ ਕਿਉਂਕਿ ਦੱਖਣ ਦਿਸ਼ਾ ਵਿਚ ਸੀ ਬਹਾਦਰ ਸ਼ਾਹ ਇਹ ਕਹਿਣ ਲੱਗਾ ਕਿ ਮੈਂ ਪਹਿਲਾਂ ਆਗਰੇ ਤੱਕ ਚੱਲ ਕੇ ਆਵਾਂਗਾ ਆਗਰੇਓ ਅੱਗੇ ਤਾਂ ਟੁਰਾਂਗਾ ਜੇ ਮੈਨੂੰ ਤਸੱਲੀ ਹੋ ਜਾਏਗੀ ਕਿ ਬੰਦੇ ਬਹਾਦਰ ਚ ਕਿੰਨੀ ਕੁ ਤਾਕਤ ਹੈ ਕਿ ਜਿਹੜੀਆਂ ਗੱਲਾਂ ਉਹਦੇ ਬਾਰੇ ਕਹੀ ਜਾਂਦੀਆਂ ਨੇ ਵੀ ਇਹ ਸੱਚੀਆਂ ਨੇ ਜਾਂ ਝੂਠੀਆਂ ਨੇ ਪਹਿਲਾਂ ਇਸ ਗੱਲ ਦਾ ਨਿਰਣਾ ਕਰਾਂਗਾ ਮੈਂ ਆਗਰੇ ਰਹਿ ਕੇ ਫਿਰ ਉਥੋਂ ਅੱਗੇ ਪੰਜਾਬ ਨੂੰ ਚੱਲਾਂਗਾ ਪਹਿਲਾਂ ਆਗਰੇ ਆਵਾਂਗਾ ਮੈਂ ਆਗਰੇ ਤੱਕ ਚੱਲਾਂਗਾ ਉਸ ਤੋਂ ਅੱਗੇ ਨਹੀਂ ਜਾਵਾਂਗਾ
آگے دیکھ آویں ہلکارے.
بہادر شاہ نے نہ کاجیاں نو آکھیا کہ چلو میں تہاڈے نال آگرے تک چلدا, آگرے وچ میں ٹکانا کراں گا, اوتھے منزل کراں گا, اتوں پھر میں اپنے ہلکارے بھیجاں گا, اپنے سوئیے بھیجاں گا, دوت بھیجاں گا جڑے اگے جا کے پتا کر کے آن گے.
تو آگے میں کروں گا سدھارے,
جدو میرے ہلکارے اگے تسلی کر کے آن گے بندے بہادر بارے, ساری پڑچول کر کے آن گے, پھر میں آگرے تو اگے چلاں گا, پھر میں اتھوں اگے نو کوچ کراں گا, چڑھائی کراں گا.
دیوت ہے کہ ہے سو بندہ,
میں پہلا پتہ کراں گا کہ وہ بندہ سنگھ بہادر بندہ ہے کوئی سادھارن ویکتی ہے جا پھر کوئی دیوتا ہے, کیونکہ جہو جیاں نشانیاں دسیاں جاندیاں نے کہ وہ دا پرچھاوا زمین تے نہیں پیندا, وہ دے پیراں دے نشان زمین تے نہیں لگدے, وہ اکھاں نہیں فرکدا, یہ نشانیاں تاں دیوتیاں والیاں ہوندیاں نے. پہلا میں چنگی طرح پرکھ کراں گا کہ واقع وہ دیوتا ہے جا کوئی سادھارن بندہ جا ویکتی ہے.
دیکھ سو آویں تاں کے فندہ,
پہلا وہ دے سارے فندے نوں, وہ دے سارے فریب نوں کہ وہ کی کردا ہے, وہ میرے ہلکارے ویکھ کے آن گے.
پاس موکل ہے کہ نائی,
میں پہلا تسلی کراں گا کہ بندہ سنگھ بہادر دے کول جڑے موکل دسے جاندے نے, او دے کول جڑے بیر دسے جاندے نے, او بیر واقعی او دے کول ہن جا نہیں؟
کرامات سچ ہے کہ نائی,
واقعی او دے وچ کوئی کرامات ہے؟ میں یہ تسلی کراں گا, میں یہ نرنا کر کے ویکھاں گا کہ واقعی او دے وچ کوئی عظمت کوئی کرامات جویں دسیا جاندا ہے کہ او دے وچ کوئی کرامات کوئی عظمت ہے.
کہیں اس پیر چہن نے ترنا,
کہندے نے لوک کہ او دے پیراں دے نشان زمین تے نہیں پیندے,
ہے اس آنکھ کے نائے فرکنا,
کہندے نے او دیاں اکھاں نہیں فرق دیاں, اوہدیاں اکھاں کھلیاں رہندیاں ہن,
جو دسے اس تن پرچھاواں,
پھر کہندے نے بھی اوہدا پرچھاواں نہیں پیندا زمین دے اتے, میں ویکھاں گا اوہدا پرچھاواں شریر دا زمین تے پیندا جا نہیں پیندا, اوہدی اکھ فرق دی آ جا نہیں فرق دی, اوہدے پیراں دے نشان زمین تے پیندے ہن جا نہیں پیندے.
تو آگے میں پاون پاواں,
پھر میں آگے پیر رکھاں گا آگرے تو, یہ ساری گل دی تسلی کر کے نرنا کر کے پھر میں آگرے تو اگے چلاں گا, پھر میں آگرے تو اگے پیر پاواں گا.
دوہرا یوں کہ ہلکارے تور کے مگر تریو سو آپ,
ایداں بہادر شاہ نے یہ گلاں انہاں قاضیاں نو مولویاں نو حاجیاں نو کہہ کے, انہاں پیراں نو یہ ساریاں گلاں کہہ کے, انہیں اپنے کچھ خاص ہلکارے او بابا بندہ سنگھ جی بہادر بارے جانکاری کٹھی کرن واسطے بھیجے نے کہ بندہ سنگھ بہادر کول کنی کو طاقت ہے, اوہدے کول کنیاں کو فوجاں نے, جیڑیاں گلاں اوہدے واسطے پرچلت ہو رہی نے کہ وہ سچ نے جاں جھوٹ نے, یہ ساریاں گلاں دی پڑچول کرن واسطے نے اپنے کچھ ہلکارے بابا بندہ سنگھ جی بہادر ول ٹورے نے, اور آپ بھی یہ مگر مگر نال ہی چل پیا.
آگر ڈیرا آکرا اگیوں لگے تن تاپ,
آگرے آ پہنچیا بہادر شاہ, آگرے آ کے نے ڈیرا تا کر لیا, پر آگرے تو اگے ودن ویلے دے من چ کچھ فکر پیدا ہوندا ہے, اے دے من چ کچھ چنتا پیدا ہوندی ہے, کیونکہ بابا بندہ سنگھ جی بہادر دی طاقت بھی سرے چڑھ کے بول رہی سی, انہاں دی بھی فوجی طاقت ود رہی سی, جنہاں نے سرہند ورگے صوبیاں نوں مار مکایا ہے, سمانا فتح کر لیا ہے, بہادر شاہ بھی پھونک پھونک کے پیر رکھدا ہے, آگرے تو اگے چلن واسطے بھی یہ سوچدا ہے کہ میں اگے پیر پاواں جا نہ پاواں.
جو پئی ਤੁਰੇ ਹਲਕਾਰੇ ਭੇਖ ਵਟਾਏ।
ਜਿਹੜੇ ਹਲਕਾਰੇ ਬਹਾਦਰ ਸ਼ਾਹ ਨੇ ਭੇਜੇ ਨੇ, ਇਹ ਆਪਣਾ ਭੇਸ ਵਟਾ ਕੇ ਤੁਰੇ ਨੇ। ਇਹਨਾਂ ਆਪਣਾ ਭੇਸ ਵਟਾਇਆ ਤਾਂ ਜੋ ਸਾਨੂੰ ਕੋਈ ਪਛਾਣ ਨਾ ਸਕੇ, ਭੇਸ ਵਟਾ ਕੇ ਬਾਬਾ ਜੀ ਵੱਲ ਚੱਲੇ ਹਨ।
ਹਿੰਦੂ ਹੁਤੇ ਥੇ ਚਾਕਰ ਸਾਏ।
ਦਰਅਸਲ ਇਹ ਜਿਹੜੇ ਹਲਕਾਰੇ ਸਨ, ਇਹ ਜਾਤੀ ਕਰਕੇ ਹਿੰਦੂ ਸਨ, ਇਹ ਹਿੰਦੂ ਧਰਮ ਦੇ ਨਾਲ ਸੰਬੰਧ ਰੱਖਦੇ ਸੀ ਤੇ ਬਹਾਦਰ ਸ਼ਾਹ ਕੋਲ ਨੌਕਰੀ ਕਰਦੇ ਸੀ। ਇਸ ਕਰਕੇ ਬਾਦਸ਼ਾਹ ਨੇ ਖਾਸ ਕਰਕੇ ਇਹਨਾਂ ਨੂੰ ਭੇਜਿਆ ਵੀ ਇਹ ਜਦੋਂ ਜਾਣਗੇ ਤੇ ਇਹਨਾਂ ਤੇ ਸ਼ੱਕ ਨਹੀਂ ਕਰੇਗਾ ਬੰਦਾ, ਇਹਨਾਂ ਤੇ ਕਿਸੇ ਪ੍ਰਕਾਰ ਦਾ ਸੰਦੇਹ ਨਹੀਂ ਕਰੇਗਾ, ਔਰ ਉਥੋਂ ਪੂਰੀ ਜਾਣਕਾਰੀ ਇਕੱਠੀ ਕਰਕੇ ਲੈ ਕੇ ਆਉਣਗੇ। ਤੋ ਇਹ ਹਿੰਦੂ ਸਨ ਜਿਹੜੇ ਹਲਕਾਰੇ ਨੇ ਆਪਣੇ ਵੱਲੋਂ ਭੇਜੇ ਹਨ।
ਡਰਤ ਡਰਤ ਤੇ ਪਹੁੰਚੇ ਜਾਏ।
ਹਲਕਾਰੇ ਵੀ ਡਰਦੇ ਡਰਦੇ ਪਹੁੰਚੇ ਨੇ, ਉਹ ਵੀ ਡਰਦੇ ਸਨ ਵੀ ਕਿਤੇ ਸਾਡਾ ਪਾ ਜੁਗੜ ਗਿਆ ਤੇ ਸਾਡੀ ਕੀ ਹਾਲਤ ਹੋਵੇਗੀ। ਉਹਨਾਂ ਨੇ ਸੁਣਿਆ ਸੀ ਕਿ ਸਮਾਣੇ ਗਏ ਸਨ ਵਜ਼ੀਰ ਖਾਂ ਦੇ ਦੋ ਸੂਹੀਏ ਉਥੋਂ ਸੂਹ ਲੈਣ ਵਾਸਤੇ, ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨਾਂ ਦੀ ਕੀ ਹਾਲਤ ਕੀਤੀ ਸੀ। ਇੱਕ ਕਾਣਾ ਸੀ, ਇੱਕ ਲੰਗੜਾ ਸੀ, ਉਹਨਾਂ ਨੂੰ ਲੱਭ ਲਿਆ ਸੀ ਔਰ ਉਹਨਾਂ ਨੂੰ ਚੰਗੀ ਤਾੜਨਾ ਪ੍ਰਤਾੜਨਾ ਕੀਤੀ ਸੀ। ਇਸ ਕਰਕੇ ਹਲਕਾਰੇ ਕੁਝ ਡਰੇ ਵੀ ਹੋਏ ਨੇ, ਪਰ ਬਾਦਸ਼ਾਹ ਦਾ ਹੁਕਮ ਸੀ, ਮੋੜ ਨਹੀਂ ਸਨ ਸਕਦੇ ਬਾਦਸ਼ਾਹ ਦਾ ਹੁਕਮ। ਇਹ ਡਰ ਦੇ ਨਾਲ ਡਰਦੇ ਸਹਿਤ ਡਰਦਿਆਂ ਡਰਦਿਆਂ ਪਹੁੰਚੇ ਹਨ।
ਧਿਆਨ ਲਗਾਏ।
ਬਾਬਾ ਬੰਦਾ ਸਿੰਘ ਜੀ ਬਹਾਦਰ ਕੋਲ ਆਏ, ਬਾਬਾ ਜੀ ਨੂੰ ਨਮਸਕਾਰ ਕੀਤੀ ਤੇ ਉੱਥੇ ਹੀ ਰਲ ਗਏ ਸਿੱਖਾਂ ਦੇ ਵਿੱਚ। ਇਹਨਾਂ ਨੇ ਧਿਆਨ ਲਾ ਕੇ ਵੇਖਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਪਰਛਾਵਾਂ ਥੱਲੇ ਜ਼ਮੀਨ ਤੇ ਪੈਂਦਾ ਕਿ ਨਹੀਂ ਪੈਂਦਾ। ਪਹਿਲਾਂ ਤਾਂ ਇਹਨਾਂ ਨੇ ਇਹ ਵੇਖਿਆ, ਧਿਆਨ ਲਾ ਕੇ ਵੇਖਿਆ।
ਧਰਨ ਚੈਨ ਤਿੰਨ ਲਾਗਤ ਦੇਖਾ।
ਬੰਦਾ ਸਿੰਘ ਜੀ ਬਹਾਦਰ ਜਦੋਂ ਉੱਠ ਕੇ ਤੁਰੇ, ਇਹਨਾਂ ਵੇਖਿਆ ਵੀ ਵੇਖੀਏ ਦੇ ਪੈਰਾਂ ਦੇ ਨਿਸ਼ਾਨ ਜ਼ਮੀਨ ਤੇ ਪੈਂਦੇ ਨੇ ਕਿ ਨਹੀਂ ਪੈਂਦੇ। ਲੋਕ ਕਹਿੰਦੇ ਨੇ ਨਹੀਂ ਪੈਂਦੇ, ਪਰ ਜਦੋਂ ਇਹਨਾਂ ਨੇ ਵੇਖਿਆ ਕਿ ਜਦੋਂ ਬਾਬਾ ਜੀ ਤੁਰ ਕੇ ਗਏ ਤੇ ਵਾਕਈ ਉਹਨਾਂ ਦੇ ਪੈਰਾਂ ਦੇ ਨਿਸ਼ਾਨ ਥੱਲੇ ਜ਼ਮੀਨ ਤੇ ਪੈ ਰਹੇ ਨੇ, ਆਖਿਰਕਾਰ ਉਹ ਵੀ ਤਾਂ ਇੱਕ ਵਿਅਕਤੀ ਸਨ, ਤਾਂ ਲੋਕਾਂ ਨੇ ਕਲਪਤ ਗੱਲਾਂ ਬਣਾ ਲਈਆਂ ਸਨ ਉਹਨਾਂ ਦੇ ਬਾਬਤ। ਜਦੋਂ ਬਾਬਾ ਜੀ ਤੁਰ ਕੇ ਗਏ ਤੇ ਇਹਨਾਂ ਹਲਕਾਰਿਆਂ ਨੇ ਵੇਖਿਆ ਕਿ ਬਾਬਾ ਜੀ ਦੇ ਪੈਰ ਥੱਲੇ ਜ਼ਮੀਨ ਤੇ ਲੱਗ ਰਹੇ ਨੇ।
ਪਰਤ ਪਰਛਾਵਾ ਭੂ ਪਰ ਪੇਖਾ।
ਇਹਨਾਂ ਨੇ ਵੀ ਵੇਖਿਆ ਕਿ ਬਾਬਾ ਜੀ ਦੇ ਸਰੀਰ ਦਾ ਪਰਛਾਵਾਂ ਉਹ ਵੀ ਜ਼ਮੀਨ ਤੇ ਪੈ ਰਿਹਾ। ਲੋਕ ਕਹਿੰਦੇ ਸੀ ਉਹਦਾ ਪਰਛਾਵਾਂ ਨਹੀਂ ਪੈਂਦਾ ਜ਼ਮੀਨ ਤੇ, ਪਰ ਜਦੋਂ ਇਹਨਾਂ ਨੇ ਵੇਖਿਆ ਕਿ ਵਾਕਈ ਬਾਬਾ ਜੀ ਦੇ ਸਰੀਰ ਦਾ ਜਿਹੜਾ ਪਰਛਾਵਾਂ ਉਹ ਜ਼ਮੀਨ ਤੇ ਪੈ ਰਿਹਾ।
ਆਖ ਫੁਰਤ ਬੋ ਗੁੱਸੇ ਮਾਏ।
ਫਿਰ ਇਹਨਾਂ ਨੇ ਇਹ ਸੁਣਿਆ ਸੀ ਕਿ ਬਾਬਾ ਜੀ ਦੀਆਂ ਅੱਖਾਂ ਨਹੀਂ ਫਰਕਦੀਆਂ, ਪਰ ਜਦੋਂ ਇਹਨਾਂ ਨੇ ਧਿਆਨ ਨਾਲ ਵੇਖਿਆ ਕਿ ਬਾਬਾ ਜੀ ਦੀਆਂ ਅੱਖਾਂ ਵੀ ਫਰਕਦੀਆਂ ਨੇ, ਉਹ ਅੱਖਾਂ ਵੀ ਫਰਕਾਉਂਦੇ ਨੇ ਤੇ ਨੇਤਰਾਂ ਵਿੱਚ ਉਹਨਾਂ ਦੇ ਬੜਾ ਭਾਰੀ ਵੀਰ ਰਸ ਭਰਿਆ ਹੋਇਆ, ਅੱਖਾਂ ਵੀਰ ਰਸ ਦੇ ਨਾਲ ਫਰਕਦੀਆਂ ਹਨ।
ਆਹੇ ਮਨੁੱਖ ਸੋ ਦੇਵਤ ਨਾਏ।
ਇਹਨਾਂ ਨੇ ਹੁਣ ਨਿਰਣਾ ਕਰ ਲਿਆ ਕਿ ਇਹ ਮਨੁੱਖੀ ਹੈ, ਕੋਈ ਦੇਵਤਾ ਨਹੀਂ ਹੈ, ਕਿਉਂਕਿ ਜਿਹੜੀਆਂ ਨਿਸ਼ਾਨੀਆਂ ਦੱਸੀਆਂ ਜਾਂਦੀਆਂ ਨੇ ਦੇਵਤਿਆਂ ਦੀਆਂ ਦੱਸੀਆਂ ਜਾਂਦੀਆਂ ਨੇ, ਪਰ ਇਹਦੇ ਵਾਸਤੇ ਤਾਂ ਉਲਟ ਪਰਛਾਵਾਂ ਵੀ ਪੈ ਰਿਹਾ, ਇਹਨਾਂ ਦੇ ਪੈਰ ਵੀ ਜ਼ਮੀਨ ਤੇ ਲੱਗਦੇ ਨੇ, ਅੱਖਾਂ ਵੀ ਫਰਕਦੀਆਂ ਨੇ, ਇਸ ਕਰਕੇ ਇਹ ਦੇਵਤਾ ਨਹੀਂ ਹਨ, ਇੱਕ ਸਧਾਰਨ ਵਿਅਕਤੀ ਹਨ।
ਕਰਾਮਾਤ ਦੇਖੀ ਅਵਰ ਕਨੀ।
ਫਿਰ ਇਹਨਾਂ ਵੇਖਿਆ ਵੀ ਕਰਾਮਾਤ ਵੇਖੀਏ ਕਿ ਇਹਨਾਂ ਚ ਕੋਈ ਕਰਾਮਾਤ ਹੈ। ਕੁਝ ਦਿਨ ਕੋਲ ਰਹੇ ਤੇ ਬਾਬਾ ਜੀ ਦੀਆਂ ਕਈ ਕਲਾਵਾਂ, ਕਰਾਮਾਤਾਂ ਤਾਂ ਸੁਤੇ ਸਿੱਧ ਉਹਨਾਂ ਕੋਲ ਵਰਤਦੀਆਂ ਸਨ, ਕਿਉਂਕਿ ਰਿੱਧ ਸਿੱਧ ਸਭ ਨਾਵੈ ਕੀ ਦਾਸੀ। ਇਹ ਰਿੱਧੀਆਂ ਸਿੱਧੀਆਂ ਤਾਂ ਨਾਮ ਜਪਣ ਵਾਲਿਆਂ ਦੀਆਂ ਦਾਸੀਆਂ ਬਣੀਆਂ ਰਹਿੰਦੀਆਂ, ਸੁਤੇ ਸਿੱਧ ਹੀ ਵਰਤਦੀਆਂ ਨੇ। ਉਹ ਮਹਾਤਮਾ ਅੰਗੀਕਾਰ ਤਾਂ ਨਹੀਂ ਕਰਦੇ ਇਹਨਾਂ ਨੂੰ, ਪਰ ਸੁਤੇ ਸਿੱਧ ਉਹਨਾਂ ਕੋਲ ਵਰਤਦੀਆਂ ਰਹਿੰਦੀਆਂ ਨੇ ਉਹਨਾਂ ਦੀਆਂ ਦਾਸੀਆਂ ਬਣ ਕੇ। ਤੇ ਬਾਬਾ ਜੀ ਦੇ ਪਾਸ ਰਹਿ ਕੇ ਇਹਨਾਂ ਹਲਕਾਰਿਆਂ ਨੇ ਕਈ ਅਜਮਤਾਂ, ਕਈ ਕਰਾਮਾਤਾਂ ਬਾਬਾ ਬੰਦਾ ਸਿੰਘ ਜੀ ਬਹਾਦਰ ਦੀਆਂ ਵੇਖੀਆਂ ਹਨ।
ਮਾਤ ਬਰਨ ਤੇ ਪੀ ਹੁਣ ਸੁਣੀ।
ਜਿਹੜੇ ਬਹੁਤ ਵਾਰ ਲੋਕ ਸਨ, ਇਤਬਾਰੀ ਲੋਕ ਸਨ, ਉਹਨਾਂ ਦੇ ਕੋਲੋਂ ਵੀ ਇਹਨਾਂ ਨੇ ਬਾਬਾ ਜੀ ਦੇ ਬਾਰੇ ਬਹੁਤ ਕੁਝ ਪੁੱਛ ਗਿੱਛ ਕੀਤੀ। ਉਹਨਾਂ ਨੂੰ ਬਾਬਾ ਜੀ ਦੇ ਸੰਬੰਧ ਵਿੱਚ ਪੁੱਛਿਆ ਕਿ ਕਿਸ ਤਰ੍ਹਾਂ ਦੇ ਵਿਅਕਤੀ ਨੇ, ਉਹਨਾਂ ਦਾ ਕਿਸ ਤਰ੍ਹਾਂ ਦਾ ਕਿਰਦਾਰ ਹੈ, ਕਿੰਨੀ ਕੁ ਤਾਕਤ ਦੇ ਮਾਲਕ ਨੇ, ਉਹਨਾਂ ਨੇ ਅੱਜ ਤੱਕ ਕਿਹੜੇ ਕਿਹੜੇ ਜ਼ੋਹਰ ਵਿਖਾਏ ਨੇ। ਇੱਦਾਂ ਜਿਹੜੇ ਇਤਬਾਰੀ ਲੋਕ ਸਨ ਉੱਥੇ ਬਾਬਾ ਜੀ ਦੇ ਨਾਲ ਰਹਿਣ ਵਾਲੇ, ਉਹਨਾਂ ਦੇ ਕੋਲੋਂ ਵੀ ਇਹਨਾਂ ਨੇ ਇਹ ਬਹੁਤ ਸਾਰੀਆਂ ਗੱਲਾਂ ਪੁੱਛ ਕੇ ਜਾਣਕਾਰੀ ਇਕੱਠੀ ਕੀਤੀ।
ਸੋਹਲ ਕਾਰਨ ਆ ਕੇ ਕਹੀ,
ਇੱਦਾਂ ਬਹੁਤ ਸਾਰੀ ਜਾਣਕਾਰੀ ਬਾਬਾ ਬੰਦਾ ਸਿੰਘ ਜੀ ਬਹਾਦਰ ਪ੍ਰਤੀ ਬਹੁਤ ਜਾਣਕਾਰੀ ਇਕੱਠੀ ਕਰਕੇ ਇਹ ਹਲਕਾਰੇ। ਕੁਝ ਸਮੇਂ ਬਾਅਦ ਬਾਦਸ਼ਾਹ ਬਹਾਦਰ ਸ਼ਾਹ ਦੇ ਕੋਲ ਆਗਰੇ ਪਹੁੰਚੇ ਹਨ।
ਬਹਾਦਰ ਸ਼ਾਹ ਸੋ ਮਾਨੀ ਸਹੀ,
ਇਹਨਾਂ ਨੇ ਜਾ ਕੇ ਸਾਰੀਆਂ ਗੱਲਾਂ ਜਿਹੜੀ ਜਾਣਕਾਰੀ ਬਾਬਾ ਜੀ ਦੇ ਸਬੰਧ ਚ ਲਿਆਏ ਸਨ ਇਕੱਠੀ ਕਰਕੇ ਉਹ ਸਾਰੀ ਜਾਣਕਾਰੀ ਬਾਦਸ਼ਾਹ ਬਹਾਦਰ ਸ਼ਾਹ ਨੂੰ ਸੁਣਾਈ। ਬਹਾਦਰ ਸ਼ਾਹ ਦੇ ਮਨ ਚ ਫਿਰ ਤਸੱਲੀ ਹੋਈ, ਫਿਰ ਇਹਦੇ ਮਨ ਚ ਨਿਸ਼ਚਾ ਹੋਇਆ ਕਿ ਉਹ ਕੋਈ ਵਿਅਕਤੀ ਹੈ, ਕੋਈ ਦੇਵਤਾ ਨਹੀਂ ਹੈ। ਜਿਵੇਂ ਲੋਕ ਕਹਿੰਦੇ ਨੇ ਉਹਦਾ ਪਰਛਾਵਾਂ ਜ਼ਮੀਨ ਤੇ ਨਹੀਂ ਪੈਂਦਾ, ਇਹ ਸਾਰੀਆਂ ਗੱਲਾਂ ਕਲਪਨਾ ਵਿੱਚ ਉਡਾਈਆਂ ਹੋਈਆਂ ਝੂਠੀਆਂ ਹਨ।
ਦੋਹਰਾ ਫਿਰ ਫਰਿਆਦ ਪੰਜਾਬੀਆਂ ਕਰੀ, ਤੋਸ਼ੈ ਉਦਮ ਕੀਨ।
ਇਸ ਤਰ੍ਹਾਂ ਜਿਹੜੇ ਪੰਜਾਬ ਤੋਂ ਗਏ ਹੋਏ ਸਨ ਵਜ਼ੀਰ ਖਾਂ ਦੇ ਸਮੇਤ ਲੋਕ ਬਾਦਸ਼ਾਹ ਦੇ ਕੋਲ ਇਹਨਾਂ ਨੇ ਪੁਕਾਰ ਕੀਤੀ, ਆਖਿਆ ਬਾਦਸ਼ਾਹ ਸਾਡੀ ਫਰਿਆਦ ਸੁਣ, ਤੂੰ ਸਾਡੀ ਮਦਦ ਕਰ। ਸਾਡਾ ਰਾਜ ਭਾਗ ਉਹਨਾਂ ਨੇ ਖੋਹ ਲਿਆ, ਸਾਡੇ ਇਲਾਕੇ ਉਹਨਾਂ ਨੇ ਖੋਹ ਲਏ ਨੇ, ਸਾਨੂੰ ਆਪਣੀ ਰਈਅਤ ਵੀ ਨਹੀਂ ਬਣਾਉਂਦੇ, ਸਾਨੂੰ ਸਾਰੇ ਇਲਾਕਿਆਂ ਵਿੱਚੋਂ ਧੱਕੇ ਮਾਰ ਕੇ ਕੱਢ ਦਿੱਤਾ ਗਿਆ ਹੈ। ਤੋ ਬਾਦਸ਼ਾਹ ਨੇ ਇਹਨਾਂ ਦੀ ਗੱਲ ਮੰਨ ਲਈ, ਇਹਨਾਂ ਦਾ ਕਹਿਣਾ ਮੰਨ ਲਿਆ।
ਬਾਹਰ ਡੇਰਾ ਕੱਢ ਕੇ ਫਿਰ ਦਾਖਲ ਕਰ ਲੀਨ।
ਇਹਨੇ ਆਪਣਾ ਡੇਰਾ ਬਾਹਰ ਕੱਢਿਆ, ਆਗਰੇ ਤੋਂ ਆਪਣੀ ਫੌਜ ਬਾਹਰ ਕੱਢੀ ਔਰ ਸਾਰੀ ਫੌਜ ਦੀ ਹਾਜ਼ਰੀ ਲਵਾਈ, ਵੇਖਿਆ ਵੀ ਕਿਹੜੇ ਕਿਹੜੇ ਦਸਤੇ ਨਾਲ ਨੇ, ਕਿਹੜੀਆਂ ਕਿਹੜੀਆਂ ਫੌਜਾਂ ਨਾਲ ਹਨ।
ਜੋ ਪਈ ਜਬ ਫਰਿਆਦ ਸੀ ਲੋਕਨ ਕਰੀ,
ਜਦੋਂ ਇਹਨਾਂ ਲੋਕਾਂ ਨੇ ਬਾਦਸ਼ਾਹ ਬਹਾਦਰ ਸ਼ਾਹ ਦੇ ਕੋਲ ਫਰਿਆਦ ਕੀਤੀ ਸੀ।
ਸ਼ਾਹ ਤਿਆਰੀ ਥੀ ਤੋ ਲੋ ਕਰੀ,
ਉਹ ਬਾਦਸ਼ਾਹ ਨੇ ਇਹ ਸੁਣ ਕੇ ਉਸ ਵਕਤ ਸਾਰੀ ਤਿਆਰੀ ਕਰ ਲਈ।
ਮੋਹਰੇ ਕੁਰਾਨ ਕਰੇ ਕਈ ਹਜ਼ਾਰ,
ਸੈਂਕੜਿਆਂ ਦੀ ਗਿਣਤੀ ਵਿੱਚ ਤਾਂ ਕੁਰਾਨਾਂ ਇਹਨਾਂ ਨੇ ਆਪਣੇ ਅੱਗੇ ਕਰ ਲਈਆਂ ਕਿ ਜੇ ਕੋਈ ਕਰਾਮਾਤ ਬੰਦਾ ਚਲਾਏਗਾ ਤੇ ਅਸੀਂ ਕੁਰਾਨਾ ਅੱਗੇ ਕੀਤੀਆਂ ਨੇ, ਸਾਡੇ ਤੇ ਕਰਾਮਾਤ ਨਹੀਂ ਚੱਲੇਗੀ, ਉਹਦਾ ਕੋਈ ਮੰਤਰ ਜੰਤਰ ਸਾਡੇ ਤੇ ਨਹੀਂ ਚੱਲੇਗਾ।
ਝੰਡਾ ਹੈਦਰੀ ਤੋਰੇ ਉਨਾਰ,
ਆਪਣੇ ਨਾਲ ਹੈਦਰੀ ਝੰਡਾ ਹੈਦਰੀ ਨਿਸ਼ਾਨ ਆਪਣੇ ਨਾਲ ਲੈ ਕੇ ਚੱਲੇ ਹਨ।
ਫਕੀਰ ਮੁਲਾਣੇ ਮੋਹਰੇ ਤੋਰੇ,
ਬੜੇ ਬੜੇ ਫਕੀਰ ਬੜੇ ਬੜੇ ਮੁਲਾਣੇ ਇਹਨਾਂ ਨੇ ਆਪਣੇ ਮੂਹਰੇ ਟੋਰੇ ਨੇ, ਆਪਣੇ ਅੱਗੇ ਟੋਰੇ ਹਨ।
ਪੜ ਪੜ ਸੈਫੀ ਕਲਾਮਨ ਹੋਰੇ,
ਬੜੀਆਂ ਬੜੀਆਂ ਸੈਫੀਆਂ ਪੜੀਆਂ ਨੇ ਉਹਨਾਂ ਨੇ, ਬਹੁਤ ਸਾਰੀਆਂ ਕਲਮਾਂ ਪੜੀਆਂ ਨੇ, ਕੁਰਾਨ ਦੀਆਂ ਅਨੇਕਾਂ ਆਇਤਾਂ ਪੜ ਕੇ ਇਹਨਾਂ ਨੇ ਅਨੇਕਾਂ ਪ੍ਰਕਾਰ ਦੇ ਨਾਲ ਇਹਨਾਂ ਕਲਾਮਾਂ ਨੂੰ ਸਿੱਧ ਕਰਕੇ ਚਾਲਾ ਪਾਇਆ ਹੈ।
ਤੋਪੀ ਸ਼ਾ ਮਨ ਚਿੰਤਾ ਤਰੇ,
ਹਾਲਾਂਕਿ ਇਹਨਾਂ ਕਾਜ਼ੀਆਂ ਮੁਲਾਣਿਆਂ ਨੇ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡੀ, ਪੂਰੀਆਂ ਕਲਾਮਾਂ ਪੜੀਆਂ ਨੇ, ਕੁਰਾਨ ਦੀਆਂ ਆਇਤਾਂ ਪੜੀਆਂ ਨੇ, ਬਹੁਤ ਸਾਰੇ ਮੰਤਰ ਜੰਤਰ ਪੜ੍ਹ ਕੇ ਕਿਲ੍ਹਾ ਕੋਟ ਆਲੇ ਦੁਆਲੇ ਬਣਾਇਆ, ਕਾਰਾਂ ਕੱਢੀਆਂ ਨੇ, ਪਰ ਫਿਰ ਵੀ ਬਾਦਸ਼ਾਹ ਬਹਾਦਰ ਸ਼ਾਹ ਦੇ ਮਨ ਵਿੱਚ ਭਾਰੀ ਫਿਕਰ ਹੈ, ਬਹਾਦਰ ਸ਼ਾਹ ਦੇ ਚਿੱਤ ਵਿੱਚ ਭਾਰੀ ਚਿੰਤਾ ਹੈ।
ਨੈ ਪਤਿਆ ਵੈ ਥਰ ਥਰ ਕਰੇ,
ਫਿਰ ਵੀ ਇਹਦੇ ਮਨ ਚ ਧੀਰਜ ਨਹੀਂ ਆਉਂਦਾ, ਫਿਰ ਵੀ ਇਹਦਾ ਹਿਰਦਾ ਡਰ ਦੇ ਨਾਲ ਕੰਬਦਾ ਹੈ।
ਤਬੇ ਸ਼ਾਹ ਮਨ ਐਸ ਵਿਚਾਰੀ,
ਬਾਦਸ਼ਾਹ ਬਹਾਦਰ ਸ਼ਾਹ ਨੇ ਉਸ ਵੇਲੇ ਫਿਰ ਆਪਣੇ ਮਨ ਚ ਇਸ ਤਰ੍ਹਾਂ ਦੀ ਵਿਚਾਰ ਕੀਤੀ।
ਬੰਦੇ ਸੋਨੇ ਬਨੇ ਬਿਗਾਰੀ,
ਇਹਨੇ ਆਖਿਆ ਕਿ ਬੰਦੇ ਨਾਲ ਵਿਗਾੜਨ ਵਾਲਾ ਕੰਮ ਨਹੀਂ ਸਾਨੂੰ ਕਰਨਾ ਚਾਹੀਦਾ, ਇਹਨੇ ਆਖਿਆ ਬੰਦੇ ਦੇ ਨਾਲ ਮੈਨੂੰ ਵਿਗਾੜਨੀ ਨਹੀਂ ਚਾਹੀਦੀ।
ਬੰਦਾ ਉਸ ਗੁਰ ਕੋ ਹੈ ਦਾਸ,
ਬੰਦਾ ਵੀ ਉਸ ਗੁਰੂ ਦਾ ਦਾਸ ਹੈ, ਉਸ ਗੁਰੂ ਦਾ ਸੇਵਕ ਹੈ।
ਹੋਏ ਪਾਤਸ਼ਾਹੀ ਦੀਨੀ ਜਾਸ,
ਇਹਨਾਂ ਨੇ ਮੈਨੂੰ ਪਾਤਸ਼ਾਹੀ ਦਿੱਤੀ ਹੈ, ਬੰਦਾ ਵੀ ਉਸੇ ਗੁਰੂ ਦਾ ਦਾਸ ਹੈ, ਉਸੇ ਗੁਰੂ ਦਾ ਸੇਵਕ ਹੈ, ਜਿਨ੍ਹਾਂ ਨੇ ਮੈਨੂੰ ਬਾਦਸ਼ਾਹੀ ਦਿੱਤੀ ਹੈ ਪਾਤਸ਼ਾਹੀ ਦਿੱਤੀ ਹੈ
ਕਰਾਮਾਤ ਮੇ ਹੈ ਅਤ ਪਾਰੇ
ਮੈਂ ਸੁਣਿਆ ਕਿ ਬੰਦਾ ਕਰਾਮਾਤੀ ਵੀ ਹੈ ਉਹਦੇ ਚ ਅਜਮਤਾਂ ਤੇ ਸ਼ਕਤੀਆਂ ਵੀ ਹਨ ਉਹਨੇ ਬੜੇ ਮੰਤਰ ਜੰਤਰ ਵੀ ਸਿੱਧ ਕੀਤੇ ਹੋਏ ਹਨ
ਕਿਆ ਜਾਣੇ ਵੇ ਕਿਆ ਕਰ ਡਾਰੇ
ਕੀ ਜਾਣੀਏ ਉਹ ਕੀ ਕਰ ਦੇਵੇ ਇਹ ਤਾਂ ਨੀ ਨਾ ਪਤਾ ਕਿਉਂਕਿ ਕਰਾਮਾਤੀ ਪੁਰਖ ਤਾਂ ਕੁਝ ਵੀ ਕਰ ਸਕਦਾ ਹੈ ਕੀ ਜਾਣੀਏ ਉਹ ਕੀ ਕਰ ਦੇਵੇ
ਹੱਕ ਤਾਲਾ ਜੋ ਮੁਵੱਕਲ ਕਲਾਵੇ
ਕਿਤੇ ਐਸਾ ਨਾ ਹੋਵੇ ਕਿ ਹੱਕ ਤਾਲਾ ਸੱਚਾ ਵੱਡਾ ਰੱਬ ਜਿਹੜਾ ਉਹਦੇ ਵੱਲ ਹੈ ਉਹ ਆਪਣੇ ਮੁਵੱਕਲ ਮੇਰੇ ਕੋਲ ਨਾ ਭੇਜ ਦੇਵੇ
ਪਾਸ ਪਿਕੰਬਰ ਥੇ ਜੋ ਆਵੇ
ਮੈਂ ਸੁਣਿਆ ਕਿ ਜਿਹੜੇ ਪੈਗੰਬਰ ਦੇ ਕੋਲ ਸਾਡੇ ਪੈਗੰਬਰ ਕੋਲ ਮੁਵੱਕਲ ਸਨ ਵੀਰ ਸਨ ਉਹੀ ਵੀਰ ਬੰਦੇ ਬਹਾਦਰ ਦੇ ਕੋਲ ਵੀ ਨੇ ਜਿਹੜੇ ਵੀਰ ਸਾਡੇ ਰਸੂਲ ਦੇ ਕੋਲ ਰਸੂਲ ਤਾਲਾ ਦੇ ਕੋਲ ਸਨ ਉਹੀ ਵੀਰ ਬੰਦਾ ਸਿੰਘ ਬਹਾਦਰ ਦੇ ਕੋਲ ਹਨ
ਸੋ ਇਨ ਪੈ ਆਵਤ ਕਹੇ
ਸਾਰੇ ਵੀਰ ਇਹਦੇ ਅਧੀਨ ਚੱਲਦੇ ਨੇ ਇਹਦੇ ਹੁਕਮ ਚ ਚੱਲਦੇ ਹਨ ਇਹਦੇ ਤਾਬਿਆਂ ਚੱਲਦੇ ਹਨ
ਮਤ ਮੋਕੋ ਵੈ ਮਾਰ ਗਵਾ ਹੈ
ਕਿਤੇ ਐਸਾ ਨਾ ਹੋਵੇ ਕਿ ਬੰਦਾ ਆਪਣੇ ਉਹਨਾਂ ਵੀਰਾਂ ਨੂੰ ਭੇਜ ਕੇ ਮੈਨੂੰ ਮਰਵਾ ਦੇਵੇ ਕਿਉਂਕਿ ਉਹ ਵੀਰ ਬੜੇ ਤਾਕਤਵਰ ਨੇ ਸੁਣਿਆ ਉਹ ਵੀਰ ਸਾਡੇ ਹਜ਼ਰਤ ਮੁਹੰਮਦ ਜੀ ਕੋਲ ਜਾਂ ਜਿਹੜੇ ਸਾਡੇ ਪੈਗੰਬਰ ਹੋਏ ਨੇ ਉਹਨਾਂ ਪੈਗੰਬਰਾਂ ਕੋਲ ਹੁੰਦੇ ਸਨ ਉਹ ਵੀਰ ਹੁਣ ਇਹਦੇ ਪਾਸ ਆ ਗਏ ਨੇ ਇਹਦੇ ਕੋਲ ਹਨ ਕਿਤੇ ਉਹਨਾਂ ਵੀਰਾਂ ਨੂੰ ਭੇਜ ਕੇ ਮੈਨੂੰ ਮਰਵਾ ਨਾ ਦੇਵੇ
ਦੋਹਰਾ ਸੋ ਬੰਦੇ ਕੇ ਖੌਫ ਤੇ ਮੁੜ ਵੜੇ ਉਹ ਆਗਰ ਜਾਏ
ਪਹਿਲਾਂ ਤਾਂ ਇੱਕ ਵਾਰੀ ਬਹਾਦਰ ਸ਼ਾਹ ਬਾਹਰ ਆ ਗਿਆ ਨਿਕਲ ਕੇ ਥੋੜਾ ਜਿਹਾ ਚੱਲਿਆ ਹੀ ਸੀ ਫਿਰ ਮਨ ਚ ਬੰਦੇ ਦਾ ਡਰ ਆ ਗਿਆ ਵਾਪਸ ਮੁੜ ਕੇ ਫਿਰ ਆਗਰੇ ਚ ਵੜ ਗਿਆ ਕਹਿੰਦਾ ਮੈਂ ਨੀ ਜਾਂਦਾ ਫਿਰ ਵਾਪਸ ਪਹਿਲਾਂ ਤਾਂ ਹਿੰਮਤ ਕਰਕੇ ਤੁਰ ਪਿਆ ਪਰ ਮੁੜ ਕੇ ਫਿਰ ਇਹਦੇ ਹਿਰਦੇ ਚ ਡਰ ਆ ਗਿਆ ਤੇ ਵਾਪਸ ਆਗਰੇ ਵਿਚ ਜਾ ਵੜਿਆ
ਮਨ ਹੀ ਮੈਂ ਚਿੰਤਾ ਕਰੇ ਭੇਦ ਨਾ ਕਿਸੇ ਬਤਾਏ
ਇਹਦੇ ਮਨ ਵਿਚ ਇਸ ਗੱਲ ਦਾ ਫਿਕਰ ਹੈ ਇਹਦੇ ਮਨ ਚ ਇਸ ਗੱਲ ਦੀ ਚਿੰਤਾ ਹੈ ਪਰ ਇਹ ਆਪਣਾ ਇਹ ਭੇਦ ਬਾਹਰ ਪ੍ਰਗਟ ਕਰਕੇ ਆਪਣੇ ਨਾਲ ਦੇ ਸਾਥੀਆਂ ਨੂੰ ਨਹੀਂ ਦੱਸਦਾ ਕਿ ਜੇ ਨਾਲ ਦੇ ਸਾਥੀਆਂ ਨੂੰ ਦੱਸਿਆ ਉਹ ਆਖਣਗੇ ਬਾਦਸ਼ਾਹ ਕਾਇਰ ਹੈ ਗੀਦੀ ਹੈ ਇਸ ਕਰਕੇ ਮਨ ਦੀ ਇਹਦੀ ਹਾਲਤ ਭਾਈ ਰਤਨ ਸਿੰਘ ਜੀ ਹੁਣੀ ਜਾਣਦੇ ਨੇ ਉਹ ਦੱਸ ਰਹੇ ਨੇ ਕਹਿੰਦੇ ਕਿ ਮਨ ਦੇ ਵਿਚ ਇਹਦੇ ਡਰ ਹੈ ਚਿੰਤਾ ਹੈ ਪਰ ਆਪਣੇ ਨਾਲ ਦੇ ਸਾਥੀਆਂ ਨੂੰ ਪ੍ਰਗਟ ਕਰਕੇ ਨਹੀਂ ਦੱਸਦਾ
ਦੋਸ਼ਾ ਮਨੇ ਵਿਚਾਰਿਆ ਹਮ ਭੇਜੇ ਬੰਦੇ ਪੈ ਲਿਖ
ਬਾਦਸ਼ਾਹ ਬਹਾਦਰ ਸ਼ਾਹ ਨੇ ਵਿਚਾਰ ਕੀਤੀ ਕਿ ਮੈਂ ਇੱਕ ਆਪਣੇ ਵੱਲੋਂ ਚਿੱਠੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਲਿਖ ਕੇ ਭੇਜਾਂ ਚਿੱਠੀ ਲਿਖ ਕੇ ਭੇਜਾਂ ਤੇ ਉਹਦੇ ਨਾਲ ਗੱਲਬਾਤ ਕਰਾਂ ਚਿੱਠੀ ਦੇ ਰਾਹੀਂ ਚਿੱਠੀ ਪੱਤਰ ਦੇ ਰਾਹੀਂ ਉਹਦੇ ਨਾਲ ਗੱਲਬਾਤ ਕਰਕੇ ਆਪਣੀ ਇਸ ਸਮੱਸਿਆ ਦਾ ਹੱਲ ਕੱਢਾਂ
ਹਮ ਤੋਏ ਮਿਲਨੇ ਆਏ ਹੈ ਹਮ ਤੁਮ ਇੱਕ ਗੁਰ ਸਿੱਖ
ਇਹ ਸੋਚ ਕੇ ਬਹਾਦਰ ਸ਼ਾਹ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਨਾਂ ਤੇ ਇੱਕ ਚਿੱਠੀ ਲਿਖੀ ਚਿੱਠੀ ਚ ਇਹਨੇ ਲਿਖਿਆ ਕਹਿਣ ਲੱਗਾ ਬਾਬਾ ਜੀ ਮੈਂ ਤੁਹਾਨੂੰ ਮਿਲਣ ਆਉਣਾ ਚਾਹੁੰਦਾ ਕਿਉਂਕਿ ਤੁਸੀਂ ਤੇ ਮੈਂ ਆਪਾਂ ਦੋਵੇਂ ਇੱਕ ਗੁਰੂ ਦੇ ਸਿੱਖ ਹਾਂ ਮੈਂ ਵੀ ਕਲਗੀਧਰ ਪਾਤਸ਼ਾਹ ਜੀ ਦੀ ਬਖਸ਼ਿਸ਼ ਕਰਕੇ ਬਾਦਸ਼ਾਹ ਬਣਿਆ ਤੇ ਤੁਹਾਡੇ ਤੇ ਵੀ ਕਲਗੀਧਰ ਪਾਤਸ਼ਾਹ ਦੀ ਬਖਸ਼ਿਸ਼ ਹੈ ਉਸ ਨਾਤੇ ਕਰਕੇ ਆਪਾਂ ਦੋਵੇਂ ਇੱਕੋ ਗੁਰੂ ਦੇ ਸਿੱਖ ਹਾਂ ਸੇਵਕ ਹਾਂ
ਜੋ ਪਈ ਯੋ ਲਿਖ ਸ਼ਾਏ ਸਿੱਖ ਕਲਾਇਆ
ਇਹਦਾ ਬਹਾਦਰ ਸ਼ਾਹ ਨੇ ਲਿਖ ਕੇ ਚਿੱਠੀ ਬਾਬਾ ਬੰਦਾ ਸਿੰਘ ਜੀ ਬਹਾਦਰ ਕੋਲ ਭੇਜੀ
ਭਲਾ ਕੀਆ ਤੇ ਬਜੀਰਾ ਕਾਇਆ
ਨਾਲ ਇਹ ਵੀ ਲਿਖਿਆ ਇਹਨੇ ਕਹਿੰਦੇ ਬਾਬਾ ਜੀ ਚੰਗਾ ਕੀਤਾ ਤੁਸੀਂ ਵਜੀਦੇ ਪਾਪੀ ਨੂੰ ਮਾਰਿਆ ਹੈ ਇਹ ਵੀ ਲਿਖ ਕੇ ਭੇਜਿਆ ਬਹਾਦਰ ਸ਼ਾਹ ਨੇ ਕਿ ਚੰਗਾ ਕੀਤਾ ਕਿ ਤੁਸੀਂ ਵਜ਼ੀਰ ਖਾਂ ਪਾਪੀ ਨੂੰ ਮਾਰਿਆ ਹੈ
ਔਰ ਪਹਾੜੀਏ ਜੋ ਤੈ ਮਾਰੇ
ਤੁਸੀਂ ਚੰਗਾ ਕੀਤਾ ਜਿਹੜੇ ਆ ਕਹਿਲੂਰ ਰਿਆਸ ਦੇ ਪਹਾੜੀਏ ਤੇ ਹੋਰ ਪਹਾੜੀ ਰਾਜੇ ਜਿਨ੍ਹਾਂ ਨੂੰ ਮਾਰ ਕੇ ਤੁਸੀਂ ਜਿੱਤ ਪ੍ਰਾਪਤ ਕੀਤੀ ਹੈ ਇਹ ਵੀ ਤੁਸੀਂ ਚੰਗਾ ਹੀ ਕੀਤਾ ਹੈ
ਉਤੇ ਦੁਸ਼ਟ ਵੈ ਸਤਿਗੁਰ ਪਾਰੇ
ਪਹਾੜੀਏ ਵੀ ਬੜੇ ਦੁਸ਼ਟ ਸਨ ਇਹਨਾਂ ਨੇ ਸਤਿਗੁਰੂ ਕਲਗੀਧਰ ਦੇ ਨਾਲ ਬੜਾ ਵੈਰ ਕਮਾ ਕੇ ਰੱਖਿਆ, ਇਹਨਾਂ ਨੂੰ ਵੀ ਮਾਰਿਆ, ਇਹ ਗੱਲ ਤੁਸੀਂ ਚੰਗੀ ਕੀਤੀ ਹੈ।
ਚਾਹਤ ਥੋ ਮੈਂ ਇਨਕੋ ਮਾਰੇ,
ਮੈਂ ਤਾਂ ਖੁਦ ਇਹਨਾਂ ਨੂੰ ਮਾਰਨਾ ਚਾਹੁੰਦਾ ਸੀ, ਮੈਂ ਤਾਂ ਖੁਦ ਇਹਨਾਂ ਦੀ ਨੱਕ ਚ ਨਕੇਲ ਪਾਉਣਾ ਚਾਹੁੰਦਾ ਸੀ।
ਭਲਾ ਕੀਆ ਤੈ ਆਪ ਸੰਭਾਰੇ,
ਇਹ ਚੰਗਾ ਕੀਤਾ ਕਿ ਮੇਰਾ ਇਹ ਕੰਮ ਕਰਨ ਤੋਂ ਪਹਿਲਾਂ ਤੁਸੀਂ ਇਹਨਾਂ ਨੂੰ ਸੰਭਾਲ ਲਿਆ, ਤੁਸੀਂ ਪਹਿਲਾਂ ਇਹ ਕੰਮ ਫਤਿਹ ਕਰ ਲਿਆ।
ਹਮ ਤੋ ਦਾਸ ਗੁਰੂ ਕੇ ਆਈ,
ਮੈਂ ਤਾਂ ਗੁਰੂ ਕਲਗੀਧਰ ਦਾ ਦਾਸ ਹਾਂ, ਦਸਵੇਂ ਪਾਤਸ਼ਾਹ ਦਾ ਸੇਵਕ ਹਾਂ।
ਉਨਕੀ ਕਿਰਪਾ ਤੇ ਹਮ ਪਾਤਸ਼ਾਹੀ,
ਕਿਉਂਕਿ ਇਹ ਜਿਹੜੀ ਪਾਤਸ਼ਾਹੀ ਜਿਸ ਤੇ ਮੈਂ ਅੱਜ ਮਾਲਕ ਬਣ ਕੇ ਬੈਠਾ, ਇਹ ਪਾਤਸ਼ਾਹੀ ਮੈਨੂੰ ਸੱਚੇ ਪਾਤਸ਼ਾਹ ਗੁਰੂ ਕਲਗੀਧਰ ਨੇ ਬਖਸ਼ੀ ਹੈ।
ਦੋਹਰਾ ਤੁਰਬਤ ਹਮਰੇ ਬਡਨ ਕੀ, ਆਹੇ ਲਾਹੌਰ ਕੇ ਮਾਏ।
ਕਹਿਣ ਲੱਗਾ, ਬਾਬਾ ਜੀ ਮੇਰੀ ਆਪ ਜੀ ਦੇ ਚਰਨਾਂ ਵਿਚ ਦਰਖਵਾਸਤ ਹੈ, ਬੇਨਤੀ ਹੈ ਕਿ ਸਾਡੇ ਜਿਹੜੇ ਵਡੇਰੇ ਨੇ ਉਹਨਾਂ ਦੀਆਂ ਕਬਰਾਂ, ਉਹਨਾਂ ਦੀਆਂ ਸਮਾਧਾਂ ਉਹ ਲਾਹੌਰ ਸ਼ਹਿਰ ਚ ਬਣੀਆਂ ਹੋਈਆਂ। ਲਾਹੌਰ ਸ਼ਹਿਰ ਦੇ ਵਿਚ ਸਾਡੇ ਬਜੁਰਗਾਂ ਦੀਆਂ ਕਬਰਾਂ ਬਣੀਆਂ ਹੋਈਆਂ ਨੇ।
ਤਿੰਨ ਕੀ ਜਾਰਤ ਕਰਨ ਕੋ ਹਮ ਅਬ ਊਹਾ ਆਏ,
ਤੇ ਮੈਂ ਉਹਨਾਂ ਦੀ ਯਾਤਰਾ ਕਰਨ ਵਾਸਤੇ ਜਿਹੜੀਆਂ ਸਾਡੇ ਬਜੁਰਗਾਂ ਦੀਆਂ ਉਹ ਕਬਰਾਂ ਲਾਹੌਰ ਸ਼ਹਿਰ ਚ ਬਣੀਆਂ ਨੇ ਉਹ ਵੇਖਣ ਵਾਸਤੇ ਮੈਂ ਯਾਤਰਾ ਕਰਨ ਵਾਸਤੇ ਪੰਜਾਬ ਚੋਂ ਲੰਘ ਕੇ ਲਾਹੌਰ ਜਾਣਾ ਚਾਹੁੰਦਾ, ਲਾਹੌਰ ਜਾ ਕੇ ਉਹ ਕਬਰਾਂ ਵੇਖਣਾ ਚਾਹੁੰਦਾ ਹਾਂ।
ਜੋ ਪਈ ਕਹੋ ਤੋ ਤੁਮ ਪੈ ਪਹਿਲੇ ਆਵੇਂ,
ਕਰਕੇ ਮੈਂ ਪੰਜਾਬ ਚੋਂ ਲੰਘ ਕੇ ਜਾਣਾ ਤੇ ਪੰਜਾਬ ਵਿਚ ਤੁਹਾਡਾ ਰਾਜ ਹੈ, ਤੇ ਬਾਬਾ ਜੀ ਮੈਂ ਤੁਹਾਡੇ ਨਾਲ ਮਿਲਣਾ ਚਾਹੁੰਦਾ, ਜੇ ਤੁਸੀਂ ਕਹੋ ਤਾਂ ਮੈਂ ਲਾਹੌਰ ਜਾਣ ਤੋਂ ਪਹਿਲਾਂ ਤੁਹਾਨੂੰ ਮਿਲ ਲਵਾਂ, ਲਾਹੌਰ ਜਾਣ ਤੋਂ ਪਹਿਲਾਂ ਰਸਤੇ ਵਿਚ ਤੁਹਾਡੇ ਨਾਲ ਮੁਲਾਕਾਤ ਕਰ ਲਵਾਂ।
ਕਹੋ ਤੋ ਹਟ ਤੁਮ ਦਰਸ਼ਨ ਪਾਵੇ,
ਜੇ ਤੁਸੀਂ ਕਹੋ ਤੇ ਮੈਂ ਲਾਹੌਰ ਜਾਵਾਂ, ਉਥੇ ਜਾ ਕੇ ਜਦੋਂ ਵਾਪਸ ਮੁੜ ਕੇ ਆਵਾਂਗਾ ਦਿੱਲੀ ਨੂੰ, ਤੇ ਵਾਪਸੀ ਆਉਂਦਿਆਂ ਤੁਹਾਡੇ ਨਾਲ ਮੇਲ ਮਿਲਾਪ ਕਰਦਾ ਆਵਾਂਗਾ।
ਸਰੰਦ ਰਾਏ ਹਮ ਜਾਇਆ ਲੋਰੇ,
ਕਿਉਂਕਿ ਸਾਡਾ ਜਿਹੜਾ ਲਾਂਘਾ ਹੈ ਉਹ ਸਰੰਦ ਸ਼ਹਿਰ ਦੇ ਵਿਚੋਂ ਹੈ, ਇਸ ਕਰਕੇ ਸਰਹੰਦ ਵਿਚ ਤੁਹਾਡਾ ਰਾਜ ਹੈ ਤੇ ਸਰਹੰਦ ਵਿਚੋਂ ਸਾਨੂੰ ਲਾਂਘਾ ਦੇ ਦਿਓ, ਅਸੀਂ ਸਰਹੰਦ ਸ਼ਹਿਰ ਦੇ ਵਿਚੋਂ ਲੰਘ ਕੇ ਜਾਣਾ ਚਾਹੁੰਦੇ ਹਾਂ।
ਦੇਹੋ ਰਾ ਤੁਮ ਲਾਕ ਲੋਰੇ,
ਲਾਹੌਰ ਤੱਕ ਸਾਨੂੰ ਤੁਸੀਂ ਰਸਤਾ ਦੇ ਦਿਓ, ਰਾਹ ਦੇ ਦਿਓ ਬਾਬਾ ਬੰਦਾ ਸਿੰਘ ਜੀ।
ਮੁਲਕ ਪੰਜਾਬ ਹਮ ਆਦਾ ਦੇਹੋ,
ਪੰਜਾਬ ਦੇ ਮੁਲਕ ਦੇ ਵਿਚੋਂ ਸਾਨੂੰ ਰਸਤਾ ਦੇ ਦਿਓ, ਰਾਹ ਦੇ ਦਿਓ ਤਾਂ ਜੋ ਅਸੀਂ ਲਾਹੌਰ ਤੱਕ ਪਹੁੰਚ ਕਰ ਸਕੀਏ।
ਪਰਬਤ ਸਭੀ ਆਪ ਰੱਖ ਲੇ ਹੋ,
ਪਹਾੜ ਦਾ ਜਿਹੜਾ ਇਲਾਕਾ ਉਹ ਤੁਸੀਂ ਸਾਂਭੋ, ਉਧਰ ਸਾਨੂੰ ਕੋਈ ਵਾਹ ਵਾਸਤਾ ਨਹੀਂ, ਪਰ ਪੰਜਾਬ ਦੇ ਵਿਚੋਂ ਸਾਨੂੰ ਤੁਸੀਂ ਲਾਂਘਾ ਦੇ ਦਿਓ ਆਉਣ ਜਾਣ ਦਾ, ਅਸੀਂ ਲਾਹੌਰ ਜਾਂਦੇ ਹਾਂ, ਲਾਹੌਰ ਸਾਡੀ ਰਾਜਧਾਨੀ ਹੈ, ਉਥੇ ਜਾਣਾ ਆਉਣਾ ਸਾਡਾ ਲੱਗਾ ਰਹਿੰਦਾ ਹੈ।
ਹਮ ਕੋ ਸੱਦੋ ਤੋ ਮਿਲਨੇ ਆਵੇ,
ਜੇ ਤੁਸੀਂ ਮੈਨੂੰ ਸੱਦੋਗੇ ਤੇ ਮੈਂ ਤੁਹਾਨੂੰ ਮਿਲਣ ਵਾਸਤੇ ਵੀ ਆਵਾਂਗਾ,
ਨਹੀਂ ਤੋ ਲਾਂਬੇ ਲਾਂਬੇ ਜਾਵੇ,
ਜੇ ਤੁਸੀਂ ਨਾ ਕਰੋਗੇ ਤੇ ਮੈਂ ਪਾਸੇ ਪਾਸੇ ਹੋ ਕੇ ਕਿਸੇ ਹੋਰ ਰਸਤੇ ਲੰਘਣ ਦਾ ਯਤਨ ਕਰਾਂਗਾ, ਲਾਹੌਰ ਤਾਂ ਮੈਂ ਜਾਣਾ ਹੀ ਹੈ।
ਹਮ ਕੋ ਰਾਹ ਲਾਹੌਰੇ ਦਈਏ,
ਬਾਬਾ ਜੀ ਇਹ ਸਾਡੀ ਬੇਨਤੀ ਤੁਹਾਨੂੰ ਗੁਰੂ ਦਾ ਵਾਸਤਾ ਹੈ, ਕਿਉਂਕਿ ਜਿਹੜੇ ਗੁਰੂ ਦੇ ਸਿੱਖ ਤੁਸੀਂ ਉਸੇ ਗੁਰੂ ਦਾ ਮੈਂ ਸਿੱਖ ਹਾਂ, ਸਾਨੂੰ ਲਾਹੌਰ ਤੱਕ ਜਾਣ ਦਾ ਰਸਤਾ ਦੇ ਦਿਓ।
ਸਰਹੰਦ ਮੱਦ ਕਰ ਰਾਏ ਪਹੁੰਚਈਏ,
ਸਾਨੂੰ ਸਰਹੰਦ ਦੇ ਵਿਚੋਂ ਰਸਤਾ ਚਾਹੀਦਾ ਲੰਘਣ ਵਾਸਤੇ, ਸਰਹੰਦ ਵਿਚੋਂ ਤੁਸੀਂ ਆਪਣੀ ਫੌਜ ਹਟਾ ਲਓ, ਉਥੋਂ ਆਪਣੇ ਖਾਲਸੇ ਨੂੰ ਪਿੱਛੇ ਕਰ ਲਵੋ।
ਯੋ ਕਹਿ ਸ਼ਾਦੀ ਓ ਸਿੱਖ ਕੱਲ,
ਏਦਾਂ ਕਹਿ ਕੇ ਏਦਾਂ ਚਿੱਠੀ ਲਿਖ ਕੇ ਬਹਾਦਰ ਸ਼ਾਹ ਨੇ ਚਿੱਠੀ ਬਾਬਾ ਬੰਦਾ ਸਿੰਘ ਜੀ ਬਹਾਦਰ ਵੱਲ ਭੇਜੀ ਹੈ।
ਹੱਥ ਜੋੜ ਸਿੰਘ ਜਾ ਕਹੀ ਗੱਲ,
ਉਹ ਚਿੱਠੀ ਵੀ ਇੱਕ ਸਿੱਖ ਦੇ ਹੱਥ ਭੇਜੀ, ਉਹ ਸਿੱਖ ਚਿੱਠੀ ਲੈ ਕੇ ਬਾਬਾ ਜੀ ਦੇ ਕੋਲ ਹਾਜ਼ਰ ਹੋਇਆ। ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਕੋਲ ਆ ਕੇ ਸਿੱਖ ਨੇ ਬੇਨਤੀ ਕੀਤੀ,
ਆਗੇ ਬੰਦੇ ਤੋਂ ਜਾਣੀ ਜਾਣ।
ਬਾਬਾ ਬੰਦਾ ਸਿੰਘ ਜੀ ਬਹਾਦਰ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਸਨ ਕਿ ਬਹਾਦਰ ਸ਼ਾਹ ਇਹ ਗੱਲ ਕਿੱਥੇ ਬੋਲ ਰਿਹਾ। ਅਸਲ ਵਿੱਚ ਬਹਾਦਰ ਸ਼ਾਹ ਦਿਲੋਂ ਸਾਫ ਨਹੀਂ ਸੀ, ਉਹ ਚਾਹੁੰਦਾ ਸੀ ਕਿ ਲੰਘਣ ਦੇ ਬਹਾਨੇ ਰਸਤੇ ਵਿੱਚ ਵਜ਼ੀਰ ਖਾਂ ਦਾ ਜਿੰਨਾ ਇਲਾਕਾ ਉਹ ਕਬਜ਼ਾ ਕਰ ਲਵਾਂਗੇ, ਸਿੰਘਾਂ ਨੂੰ ਮਾਰ ਕੇ ਇਲਾਕੇ ਚੋਂ ਭਜਾ ਦਿਆਂਗੇ। ਇੱਕ ਪ੍ਰਕਾਰ ਦਾ ਫਰੇਬ ਕਰਨਾ ਚਾਹੁੰਦਾ ਸੀ, ਬਹਾਦਰ ਸ਼ਾਹ ਛਲ ਕਰਨਾ ਚਾਹੁੰਦਾ ਸੀ, ਪਰ ਬਾਬਾ ਜੀ ਕੋਲੋਂ ਕਿਹੜਾ ਕੋਈ ਗੱਲ ਲੁਕੀ ਸੀ। ਬਹਾਦਰ ਸ਼ਾਹ ਨੇ ਜਿਹੜੀ ਚਿੱਠੀ ਲਿਖ ਕੇ ਭੇਜੀ ਹੈ ਕਿ ਜੇ ਤੁਸੀਂ ਕਹੋ ਤੇ ਮੈਂ ਹੁਣੇ ਮਿਲਣ ਆ ਜਾਣਾ, ਤੇ ਜੇ ਕਹੋ ਤੇ ਮੈਂ ਲਾਹੌਰ ਜਾਵਾਂ ਵਾਪਸੀ ਮਿਲਦਾ ਆਵਾਂਗਾ ਤੁਹਾਨੂੰ, ਇਸ ਗੱਲ ਤੋਂ ਹੀ ਸ਼ੱਕ ਹੋ ਜਾਂਦਾ ਹੈ ਕਿ ਬਹਾਦਰ ਸ਼ਾਹ ਦੇ ਮਨ ਦੀ ਮਨਸਾ ਕੀ ਹੈ। ਉਹ ਕੇਵਲ ਰਸਤਾ ਚਾਹੁੰਦਾ ਕਿ ਬੰਦਾ ਇਸ ਗੱਲੋਂ ਬੇਫਿਕਰ ਹੋ ਜਾਵੇ, ਮੇਰੇ ਵੱਲੋਂ ਜਦੋਂ ਮੈਂ ਲੰਘਾਂਗਾ ਉਹ ਬੇਫਿਕਰ ਹੋਵੇਗਾ ਤੇ ਹਮਲਾ ਕਰਕੇ ਇਲਾਕਾ ਛੁਡਾ ਲਵਾਂਗੇ ਆਪਣਾ ਜਿਹੜਾ ਉਹਨਾਂ ਨੇ ਕਬਜ਼ਾ ਕੀਤਾ ਹੋਇਆ। ਬਾਬਾ ਬੰਦਾ ਸਿੰਘ ਜੀ ਬਹਾਦਰ ਜਾਣੀ ਜਾਣ ਸਨ, ਇਹਨਾਂ ਦੇ ਅੰਦਰ ਦੀ ਜਾਣ ਗਏ।
ਸਭੇ ਬਾਤ ਹੁਣ ਲਈ ਪਛਾਣ,
ਉਹਨਾਂ ਨੇ ਸਾਰੀਆਂ ਗੱਲਾਂ ਇਹਨਾਂ ਦੇ ਦਿਲ ਦੀਆਂ ਜੋ ਇਹਨਾਂ ਦੇ ਹਿਰਦੇ ਵਿੱਚ ਸੀ, ਜਿਹੜੀ ਕਾਜ਼ੀਆਂ ਮੌਲਵੀਆਂ ਨੇ ਇਹਨੂੰ ਪੱਟੀ ਪੜਾਈ ਸੀ ਬਹਾਦਰ ਸ਼ਾਹ ਨੂੰ, ਉਹ ਕੱਲੀ ਕੱਲੀ ਗੱਲ ਬਾਬਾ ਬੰਦਾ ਸਿੰਘ ਜੀ ਜਾਣ ਗਏ।
ਬਹਾਦਰ ਮਿਲਨੋ ਪੱਜ ਬਣਾਵੇ,
ਸਮਝਦੇ ਬਾਬਾ ਜੀ ਕਿ ਸਾਡੇ ਨਾਲ ਮਿਲਣ ਦਾ ਤਾਂ ਪੱਜ ਹੀ ਬਣਾ ਰਿਹਾ ਬਹਾਦਰ ਸ਼ਾਹ, ਇਹ ਤਾਂ ਵਿਖਾਵਾ ਹੀ ਕਰ ਰਿਹਾ ਵੀ ਮੈਂ ਤੁਹਾਨੂੰ ਮਿਲਣਾ ਚਾਹੁੰਦਾ। ਦਰਅਸਲ ਉਹ ਸਾਨੂੰ ਅੰਦਰੋਂ ਨਹੀਂ ਮਿਲਣਾ ਚਾਹੁੰਦਾ, ਇਹ ਤਾਂ ਬਾਹਰ ਦਾ ਪੱਜ ਹੀ ਬਣਾ ਰਿਹਾ, ਬਹਾਨਾ ਹੀ ਬਣਾ ਰਿਹਾ।
ਹਮ ਤੇ ਡਰ ਦੋ ਲਾਹੌਰ ਨਾ ਆਵੇ,
ਅਸਲ ਗੱਲ ਤਾਂ ਇਹ ਹੈ ਵੀ ਉਹ ਸਾਡੇ ਤੋਂ ਡਰਦਾ ਲਾਹੌਰ ਨਹੀਂ ਜਾਣਾ ਚਾਹੁੰਦਾ, ਉਹ ਲਾਹੌਰ ਜਾਣਾ ਚਾਹੁੰਦਾ ਪਰ ਸਾਡੇ ਤੋਂ ਡਰਦਾ ਹੈ।
ਦੋਹਰਾ ਬੰਦੇ ਮਿਲ ਤਬ ਯੋ ਠੱਠੀ, ਅਬ ਯਾ ਕੋ ਦਈਏ ਜਾਨ।
ਬਾਬਾ ਜੀ ਸਾਰੀ ਗੱਲ ਸਮਝ ਤਾਂ ਗਏ ਪਰ ਫਿਰ ਵੀ ਉਹਨਾਂ ਨੇ ਵਿਚਾਰ ਕੀਤੀ ਕਿ ਇਹਨੂੰ ਲੰਘ ਕੇ ਜਾਣ ਦੇਣਾ ਚਾਹੀਦਾ। ਬਾਬਾ ਜੀ ਦੀ ਵੀ ਇੱਥੇ ਦੂਰ ਅੰਦੇਸ਼ੀ ਸੀ ਕਿਉਂਕਿ ਬਹਾਦਰ ਸ਼ਾਹ ਨਾਲ ਹਜ਼ਾਰਾਂ ਲੱਖਾਂ ਦੀ ਗਿਣਤੀ ਚ ਫੌਜ ਸੀ, ਜੇ ਇਨਕਾਰ ਕਰਦੇ ਤਾਂ ਵੀ ਉਹਨੇ ਲੰਘਣ ਵਾਸਤੇ ਜ਼ੋਰ ਤਾਂ ਪਾਉਣਾ ਹੀ ਸੀ, ਉਹਦੇ ਨਾਲ ਸਿੰਘਾਂ ਦਾ ਜ਼ਿਆਦਾ ਨੁਕਸਾਨ ਹੋਣਾ ਸੀ। ਇਸ ਕਰਕੇ ਬਾਬਾ ਜੀ ਨੇ ਦੂਰਅੰਦੇਸ਼ੀ ਸੋਚ ਨਾਲ ਵਿਚਾਰ ਕੀਤੀ ਕਿ ਇਹਨੂੰ ਹੁਣ ਲੰਘ ਦੇਣਾ ਚਾਹੀਦਾ, ਜਾਣ ਦੇਣਾ ਚਾਹੀਦਾ ਹੈ।
ਫੇਰ ਸੋ ਇਸ ਕੋ ਮਾਰ ਹੈ ਜੋ ਹੋਏ ਹੈ ਪਿਸ਼ੇਮਾਨ।
ਹਾਂ, ਜਦੋਂ ਇਹ ਬਾਅਦ ਵਿੱਚ ਆਪਣੀ ਕਰਨੀ ਕਰਕੇ ਪਛਤਾਵੇਗਾ ਫਿਰ ਇਹਨੂੰ ਮਾਰਾਂਗੇ, ਕਿਉਂਕਿ ਇਹਨਾਂ ਨੇ ਛਲ ਤਾਂ ਕਰਨਾ ਹੀ ਕਰਨਾ, ਬਾਅਦ ਨਹੀਂ ਆਉਣਾ ਇਹਨਾਂ ਕਪਟ ਕਰਨ ਤੋਂ, ਇਸ ਕਰਕੇ ਜਦੋਂ ਇਹ ਫਰੇਬ ਕਰਕੇ ਪਛਤਾਵੇਗਾ ਫਿਰ ਇਹਨਾਂ ਨੂੰ ਮਾਰਾਂਗੇ।
ਜੋ ਪਈ ਬੰਦੇ ਕਈ ਅਬ ਲਈ ਅਮਮਾਨ।
ਬਾਬਾ ਜੀ ਨੇ ਜਿਹੜਾ ਉਹ ਚਿੱਠੀ ਲੈ ਕੇ ਆਇਆ ਸੀ ਉਹਨੂੰ ਕਹਿ ਦਿੱਤਾ ਵੀ ਜਾਓ ਬਹਾਦਰ ਸ਼ਾਹ ਨੂੰ ਕਹਿ ਦਿਓ ਕਿ ਉਹਨੇ ਜਿਹੜੀ ਇਹ ਬੇਨਤੀ ਭੇਜੀ ਆ ਸਾਡੇ ਕੋਲ ਉਹਦੀ ਬੇਨਤੀ ਅਸੀਂ ਮੰਨ ਲਈ ਹੈ।
ਸਾਬਤ ਰਹੇ ਨਾ ਤੁਮਰੋ ਇਮਾਨ।
ਪਰ ਇਹ ਗੱਲ ਵੀ ਉਹਨੂੰ ਸਾਡੇ ਵੱਲੋਂ ਕਹਿ ਰਹੀ ਕਿ ਉਹਨਾਂ ਨੇ ਤੇਰੀ ਕਈ ਗੱਲ ਤੇ ਯਕੀਨ ਨਹੀਂ ਕੀਤਾ ਕਿਉਂਕਿ ਅਸੀਂ ਜਾਣਦੇ ਹਾਂ ਕਿ ਬਹਾਦਰ ਸ਼ਾਹ ਤੂੰ ਆਪਣੇ ਇਮਾਨ ਦਾ ਪੱਕਾ ਨਹੀਂ ਰਹਿਣਾ, ਤੂੰ ਆਪਣੇ ਇਮਾਨ ਵਿੱਚ ਪੱਕਿਆ ਨਹੀਂ ਰਹਿਣਾ।
ਝੂਠੋ ਕਰ ਫਿਰ ਤੁਮ ਤੇਲੇ ਹੈ।
ਪਰ ਕੋਈ ਗੱਲ ਨਹੀਂ, ਜੇ ਤੂੰ ਹੁਣ ਸਾਡਾ ਇਲਾਕਾ ਸਾਡੇ ਕੋਲੋਂ ਲੈ ਵੀ ਲਵੇਗਾ ਰਾਹ ਵਿੱਚ ਛਲ ਕਰਕੇ ਫਰੇਬ ਕਰਕੇ ਤੇ ਤੈਨੂੰ ਝੂਠਾ ਕਰਕੇ ਫਿਰ ਉਹ ਵਾਪਸ ਖੋ ਲਵਾਂਗੇ ਅਸੀਂ, ਕਿਉਂਕਿ ਸੂਰਮੇ ਵਾਸਤੇ ਕੋਈ ਕੰਮ ਔਖਾ ਨਹੀਂ ਹੁੰਦਾ। ਜਿਹੜਾ ਸੂਰਮਾ ਹੈ ਬਹਾਦਰ ਹੈ ਉਹਦੇ ਵਾਸਤੇ ਕੋਈ ਔਖ ਨਹੀਂ ਹੁੰਦੀ। ਜੇ ਤੂੰ ਲੈ ਵੀ ਲਵੇਗਾ ਆਪਣਾ ਇਲਾਕਾ ਜਿਹੜਾ ਅਸੀਂ ਤੇਰੇ ਕੋਲੋਂ ਖੋਇਆ ਤੇ ਤੇਰੇ ਕੋਲ ਜਾਣ ਤੋਂ ਬਾਅਦ ਦੁਬਾਰਾ ਫਿਰ ਖੋ ਕੇ ਅਸੀਂ ਵਾਪਸ ਲੈ ਸਕਦੇ ਹਾਂ।
ਗੁਰਸਿੱਖ ਕਹੇ ਹਮ ਤੁਮਰਾ ਦੇ।
ਪਰ ਤੈਨੂੰ ਇਹ ਜਿਹੜਾ ਰਸਤਾ ਅਸੀਂ ਇਸ ਕਰਕੇ ਦੇ ਰਹੇ ਹਾਂ ਕਿਉਂਕਿ ਤੂੰ ਸਾਨੂੰ ਕਲਗੀ ਧਰ ਦਾ ਵਾਸਤਾ ਪਾਇਆ ਹੈ। ਤੂੰ ਇਹ ਕਿਹਾ ਕਿ ਮੈਂ ਗੁਰੂ ਕਾ ਸਿੱਖ ਹਾਂ, ਤੁਸੀਂ ਵੀ ਗੁਰੂ ਦੇ ਸਿੱਖ ਹੋ, ਇਹ ਗੱਲ ਕਹਿ ਕੇ ਭੇਜੀ ਆ, ਇਸ ਕਰਕੇ ਅਸੀਂ ਤੈਨੂੰ ਲੰਘਣ ਵਾਸਤੇ ਰਸਤਾ ਦੇ ਰਹੇ ਹਾਂ।
ਉਨ ਸਿੱਖ ਮੁੜ ਆਏ ਸ਼ਾਹ ਸੋ ਕਈ।
ਇਹਦਾ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਇਹ ਜਵਾਬ ਦਿੱਤਾ, ਇਹ ਜਵਾਬ ਲੈ ਕੇ ਉਹ ਸਿੱਖ ਵਾਪਸ ਬਾਦਸ਼ਾਹ ਬਹਾਦਰ ਸ਼ਾਹ ਕੋਲ ਆਇਆ।
ਸ਼ਾਹ ਸੁਨਤ ਕੁਛ ਚਿੰਤ ਨਾ ਕਈ।
ਇਹ ਸੁਣ ਕੇ ਬਾਦਸ਼ਾਹ ਦੇ ਮਨ ਚ ਕੋਈ ਫਿਕਰ ਨਹੀਂ ਹੋਇਆ, ਉਹਨੇ ਸਮਝ ਗਿਆ ਕਿ ਹਾਂ ਹੁਣ ਮੈਨੂੰ ਲਾਂਘਾ ਦੇ ਦਿੱਤਾ, ਕਿਉਂਕਿ ਇਹ ਗੁਰੂ ਕੇ ਸਿੰਘ ਨੇ ਇਹ ਬਚਨ ਦੇ ਬਲੀ ਹੁੰਦੇ ਨੇ। ਜੇ ਉਹਨਾਂ ਨੇ ਕਹਿ ਦਿੱਤਾ ਵੀ ਅਸੀਂ ਤੈਨੂੰ ਲਾਂਘਾ ਦੇ ਦਿੰਦੇ, ਇਹਦਾ ਮਤਲਬ ਲਾਂਘਾ ਦੇਣਗੇ, ਉਹ ਪਿੱਛੇ ਨਹੀਂ ਹਟਣਗੇ। ਇਮਾਨ ਤੋਂ ਡੋਲਣਾ ਕੰਮ ਸਾਡਾ ਹੈ, ਪਰ ਉਹ ਆਪਣੇ ਬਚਨਾਂ ਤੋਂ ਨਹੀਂ ਡੋਲਦੇ, ਕਿਉਂਕਿ ਸੂਰਬੀਰ ਬਚਨ ਕੇ ਬਲੀ। ਜਿਹੜਾ ਸਿੰਘ ਹੈ ਗੁਰੂ ਕਾ, ਉਹ ਆਪਣੇ ਬਚਨਾਂ ਦੇ ਉੱਤੇ ਪੂਰਾ ਪਹਿਰਾ ਦਿੰਦਾ ਹੈ। ਇਸ ਕਰਕੇ ਬੰਦਾ ਸਿੰਘ ਬਹਾਦਰ ਦੇ ਇਹਨਾਂ ਬਚਨਾਂ ਤੇ ਬਾਦਸ਼ਾਹ ਬਹਾਦਰ ਸ਼ਾਹ ਨੇ ਯਕੀਨ ਕਰ ਲਿਆ, ਔਰ ਇਹਦੇ ਮਨ ਦੀ ਜਿਹੜੀ ਚਿੰਤਾ ਸੀ ਉਹ ਜਾਂਦੀ ਰਹੀ।
ਸੁਣ ਤੁਰਕਨ ਮਨ ਵਧਾਈ ਪਈ,
ਜਿੰਨੇ ਦੇ ਨਾਲ ਤੁਰਕ ਸਨ ਹੋਰ ਮਲੇਚ ਸਨ, ਸਭ ਦੇ ਹਿਰਦਿਆਂ ਵਿਚ ਵਧਾਈ ਵੱਜੀ, ਸਾਰਿਆਂ ਦੇ ਹਿਰਦਿਆਂ ਵਿਚ ਖੁਸ਼ੀ ਦੀ ਲਹਿਰ ਦੌੜ ਪਈ ਕਿ ਲਾਹੌਰ ਜਾਂਦਿਆਂ ਜਾਂਦਿਆਂ ਰਸਤੇ ਵਿਚ ਅਸੀਂ ਆਪਣੇ ਸਾਰੇ ਇਲਾਕੇ ਮੁੜ ਕਬਜ਼ੇ ਚ ਕਰ ਲਵਾਂਗੇ, ਸਿੰਘ ਉਥੋਂ ਚੱਲ ਜਾਣਗੇ, ਜੇ ਕਿਤੇ ਲੜਨਾ ਵੀ ਪਿਆ ਕਿਸੇ ਸਿੰਘ ਤੇ ਹਮਲਾ ਕਰਨਾ ਵੀ ਪਿਆ ਤੇ ਕਰਾਂਗੇ, ਫੌਜ ਸਾਡੇ ਨਾਲ ਹੋਣੀ ਹੈ ਤੇ ਅਸੀਂ ਆਪਣਾ ਇਲਾਕਾ ਦੁਬਾਰਾ ਆਪਣੇ ਕਬਜ਼ੇ ਚ ਕਰ ਲਵਾਂਗੇ।
ਕਿਛ ਕਿਛ ਜੀਵਨ ਆਸਾ ਠਈ,
ਹੁਣ ਬਾਦਸ਼ਾਹ ਦੇ ਮਨ ਚ ਪਹਿਲਾਂ ਆਸ ਬੁੱਝ ਗਈ ਸੀ ਜੀਵਨ ਦੀ ਕਿ ਕਿਤੇ ਆਪਣੇ ਵੀਰ ਭੇਜ ਕੇ ਮੈਨੂੰ ਨਾ ਮਰਵਾ ਦੇ, ਹੁਣ ਇਹਦੇ ਮਨ ਚ ਵੀ ਆਸਾ ਬੱਝ ਗਈ ਆਪਣੇ ਜੀਵਨ ਦੀ।
ਦੋਹਰਾ ਪਹਾੜ ਤਲੀ ਬੰਦੇ ਰੱਖੀ, ਔਰ ਦਈ ਪੰਜਾਬ ਸੋ ਛੱਡ।
ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਜਿਹੜਾ ਪਹਾੜਾਂ ਦੀ ਤਲਾਈ ਦਾ ਇਲਾਕਾ ਸੀ, ਦੁਆਬੇ ਵਾਲੇ ਪਾਸੇ ਦਾ ਇਲਾਕਾ ਤੇ ਪਹਾੜਾਂ ਦਾ ਇਲਾਕਾ ਉਹ ਆਪਣੇ ਅਧੀਨ ਰੱਖਿਆ, ਬਾਕੀ ਇਧਰੋਂ ਜਿਹੜਾ ਸਰਾਂਦਾ ਆਦਿਕ ਦਾ ਕਬਜ਼ਾ ਸੀ ਉਹ ਬਾਬਾ ਜੀ ਹੋਣਾ ਨੇ ਛੱਡ ਦਿੱਤਾ। ਉਥੋਂ ਸਿੰਘਾਂ ਦੀਆਂ ਜਿਹੜੀਆਂ ਚੌਂਕੀਆਂ ਸਨ, ਥਾਣੇ ਸਨ, ਉਹ ਚੁਕਵਾ ਦਿੱਤੇ, ਕਿਉਂਕਿ ਬਹਾਦਰ ਸ਼ਾਹ ਦੀ ਫੌਜ ਆਉਣੀ ਸੀ, ਉਹਦੀ ਫੌਜ ਜ਼ਿਆਦਾ, ਸਿੰਘਾਂ ਦੀ ਗਿਣਤੀ ਘੱਟ ਸੀ। ਇਹਦੇ ਵਿਚ ਵੀ ਬਾਬਾ ਜੀ ਦੀ ਦੂਰ ਅੰਦੇਸ਼ੀ ਕੰਮ ਕਰ ਰਹੀ ਕਿ ਸਿੰਘਾਂ ਦਾ ਨੁਕਸਾਨ ਹੋਵੇਗਾ, ਇਸ ਕਰਕੇ ਉਥੋਂ ਚੌਂਕੀਆਂ ਜਿਹੜੀਆਂ ਸਨ, ਥਾਣੇ ਜਿਹੜੇ ਸਨ, ਉਹ ਚੁਕਵਾ ਲਏ।
ਬੰਦਾ ਚੜਿਓ ਪਹਾੜ ਕੋ ਕਿਲੇ ਨੀਹਲ ਤਰੈ ਗੱਡ।
ਬਾਬਾ ਬੰਦਾ ਸਿੰਘ ਜੀ ਬਹਾਦਰ ਉਧਰ ਪਹਾੜ ਵਾਲੇ ਪਾਸੇ ਨੂੰ ਜਾ ਚੜੇ, ਇਧਰ ਉਤਰਾਈ ਵਾਲੇ ਪਾਸੇ ਤਿੰਨ ਕਿਲੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਗੱਡ ਦਿੱਤੇ, ਬਣਾ ਦਿੱਤੇ।
ਜੋ ਪਈ ਸਿਡੋਰੇ ਟਿਗ ਇੱਕ ਗੜੀ ਬਣਾਈ।
ਖਾਲਸਾ ਜੀ ਸਡੋਰੇ ਦੇ ਨੇੜੇ ਬਾਬਾ ਜੀ ਨੇ ਇੱਕ ਗੜੀ ਬਣਾਈ, ਇੱਕ ਕਿਲਾ ਰਚਿਆ।
ਲੋਹੋ ਗੜੀ ਉਸ ਨਾਮ ਸਦਾਈ,
ਉਸ ਕਿਲੇ ਦਾ ਨਾਮ ਰੱਖਿਆ ਕਿਲਾ ਲੋਹਗੜ। ਸਡੋਰੇ ਦੇ ਨੇੜੇ ਬਾਬਾ ਜੀ ਦਾ ਸਥਾਨ ਹੈ, ਇਤਨਾ ਪ੍ਰਗਟ ਨਹੀਂ ਹੈ, ਉਜਾਗਰ ਨਹੀਂ ਹੈ। ਕਿਸੇ ਸਮੇਂ ਬੜਾ ਵੱਡਾ ਕਿਲਾ ਬਾਬਾ ਜੀ ਨੇ ਇੱਥੇ ਰਚਿਆ ਸੀ ਲੋਹਗੜ, ਹੁਣ ਛੋਟਾ ਜਿਹਾ ਸਥਾਨ ਬਣਿਆ, ਸ਼ਾਇਦ ਹੁਣ ਕੁਝ ਪ੍ਰਬੰਧਕਾਂ ਦਾ ਪ੍ਰਬੰਧ ਉੱਥੇ ਚਲਾ ਗਿਆ ਹੈ ਸੁਣਿਆ, ਤੇ ਸਥਾਨ ਦੀ ਸੇਵਾ ਹੋ ਰਹੀ ਹੈ। ਬਾਬਾ ਜੀ ਨੇ ਸਡੋਰੇ ਦੇ ਨੇੜੇ ਲੋਹਗੜ ਕਿਲੇ ਦੀ ਰਚਨਾ ਕੀਤੀ ਹੈ।
ਦੋਈ ਦੁਆਬੇ ਟਿਗ ਜੋ ਦੂਣ,
ਦੂਸਰਾ ਕਿਲਾ, ਕਿਉਂਕਿ ਤਿੰਨ ਕਿਲੇ ਬਾਬਾ ਜੀ ਨੇ ਮੁੱਖ ਬਣਾਏ, ਦੂਸਰਾ ਕਿਲਾ ਜਿਹੜਾ ਸੀ ਉਹ ਦੁਆਬੇ ਦੀ ਜਿਹੜੀ ਦੂਣ ਹੈ।
ਸਿਰ ਜਸਵਾਲਨ ਕਹਿਲੂਰਨ ਥੂਣ,
ਜਿਹੜੇ ਰਾਜੇ ਜਸਵਾਲੀਏ ਤੇ ਰਾਜੇ ਕਹਿਲੂਰੀਆਂ ਦੇ ਸਿਰ ਦੇ ਉੱਤੇ ਥੰਮੀ ਬਣਾ ਕੇ ਰਚਿਆ ਹੋਇਆ।
ਜੰਮੂ ਟਿਗ ਤੋਂ ਪਠਾਨ ਸੋਕੋਟ,
ਕਿਲਾ ਜੰਮੂ ਦੇ ਨੇੜੇ ਪਠਾਨਕੋਟ ਦਾ ਜਿਹੜਾ ਇਲਾਕਾ ਹੈ ਉਸ ਪਾਸੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਰਚਿਆ ਹੈ।
ਸਿੰਘ ਸੋਵੜ ਰਾਏ ਕਰ ਕਰ ਜੋਟ,
ਕੁਝ ਸਿੰਘ ਲੋਹਗੜ ਕਿਲੇ ਵਿਚ ਆਣ ਕੇ ਇਕੱਠੇ ਹੋ ਗਏ, ਕੁਝ ਸਿੰਘ ਜਿਹੜੇ ਸਨ ਦੁਆਬੇ ਦੇ ਇਲਾਕੇ ਚ ਆਣ ਕੇ ਇਕੱਠੇ ਹੋ ਗਏ, ਕੁਝ ਸਿੰਘ ਉਧਰ ਪਠਾਨਕੋਟ ਦਾ ਜਿਹੜਾ ਇਲਾਕਾ ਹੈ ਉਧਰ ਚੱਲ ਕੇ ਇਕੱਠੇ ਹੋ ਗਏ।
ਸੁਣਿਓ ਪਹਾੜ ਜਬ ਬੰਦਾ ਵੜਾ,
ਇਧਰ ਬਹਾਦਰ ਸ਼ਾਹ ਨੇ ਜਦੋਂ ਸੁਣਿਆ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਤਾਂ ਉਧਰ ਪਹਾੜਾਂ ਤੇ ਜਾ ਚੜੇ ਨੇ ਚੰਬੇ ਦੇ ਇਲਾਕੇ ਚ,
ਸ਼ਾਹ ਬਹਾਦਰ ਅੱਗਿਓਂ ਚੜਾ,
ਉਧਰੋਂ ਆਗਰੇ ਤੋਂ ਬਾਦਸ਼ਾਹ ਬਹਾਦਰ ਸ਼ਾਹ ਨੇ ਚੜਾਈ ਕਰ ਦਿੱਤੀ, ਉਹ ਪੰਜਾਬ ਨੂੰ ਚੱਲ ਪਿਆ।
ਸ਼ਾਹ ਅਗਾਰੀ ਤੋਰੀ ਫੌਜ,
ਆਪਣੇ ਚੱਲਣ ਤੋਂ ਪਹਿਲਾਂ ਆਪਣੀਆਂ ਫੌਜਾਂ ਅੱਗੇ ਤੋਰ ਦਿੱਤੀਆਂ, ਆਪਣੇ ਜਰਨੈਲ ਅੱਗੇ ਤੋਰ ਦਿੱਤੇ।
ਦੇਖਣ ਬੰਦੇ ਦਿਲ ਕੀ ਮੌਜ,
بابا بندہ سنگھ جی دے دل دی موج جانن واسطے کہ میں اپنی فوج بھیجا تے کی ہوئے گا اے جانن واسطے پہلا انہیں اپنی فوج بھیجی
کس طرح ہے اس کی مرضی
جاننا چاہندا کہ جے میں فوج بھیجدا تے بندہ کی کردا ہے اے من دی مرضی بابا جی دے دل دی مرضی جانن لئی انہیں پہلا اپنی فوج ٹوری ہے
دیکھن ہیت شاہ کی گرجی
اور اپنے من دا منورت جانن واسطے منورت پرگٹ کرن واسطے انہیں سارا کام کیتا ہے
دوہرا پانی پت لو پرتمئی گیو پندہ چنڈے گڈ
بابا جی نے پانی پت دے علاقے چ جھنڈا گڈیا نشان صاحب لایا ہویا سی جتھوں کوئی ترک اگے نہیں سی لنگ کے آ سکتا جڑا ترک اگے لنگن دا یتن کردا سی ماریا جاندا سی اے نشان بابا جی نے پہلا ہی اتھے گڈ دتا سی چلا دتا سی
ترک نہ اوہاں ٹک سکے کہو بندے آؤ پٹ
بابا جی نو پتا سی کہ اتھے ویران دی فوج لگی ہوئی ہے شہیدی فوجاں دے پہرے نے تے ترک اتھوں لنگ نہیں سکن گے اس کر کے بابا جی نے پہلا اس نشان صاحب دے بدھاؤن دی حکم کیتا کہ وہ نشان صاحب اتھوں بدھا کے پاسے کر دتا جاوے
جو پئی سو نشان کے بندے گرائے
نشان سی بابا جی نے اتھوں پاسے ہٹا دیتا بابا بندہ سنگھ جی بہادر نے تا جو ترکاں دی فوج اتھوں لنگ آوے
ترک پانی پت تو لنگ آئے
تا جڑے ترک سانے پانی پت تو لنگ کے اگے آ گئے
آئے کرنال کیے ان ڈیرے
ترکاں نے کرنال آ کے ڈیرا کر لیا کرنال آ کے فوجاں نے گھیرا پا لیا
تراوڑ بڑی ہوتے سنگھ سو
کیرے جی ترک آ گئے اپنی اسے اوقات تے مان تو ڈول گئے تراوڑی دے وچ کچھ سنگھاں دی فوج سی تے تراوڑی وچ کچھ سنگھ جڑے سن او انہاں نے گھیر لئے
دوہرا سنگن ٹھانو تھو ہو تو تراوڑی مد سرائے
اتھے تراوڑی دے وچ ایک سراں وچ سنگاں دا ٹھانا پایا ہویا سی سنگاں دی چونکی لگی ہوئی سی اتھے تھانے دے وچ سنگھ حاضر سن ترکاں نے پہلا انہاں کولوں تراوڑی دا علاقہ چھڈان واسطے حملہ کیتا
ترکن کیرے آئے جب لڑ پھر گئے پرائے
کئی سنگھ ترکاں دے گھیرے وچ آ گئے تے او سنگھ شہیدیاں پا گئے اور کئی سنگھ اس گھیرے وچوں نکل کے ہرن پرن ہو گئے ڈاکٹر گڈا سنگھ ہونا نے لکھیا کہ تراوڑی دے اس جنگ دے وچ 300 سنگھ شہید ہوئے تے انہاں 300 سنگھاں دے سر نیجیاں تے ٹنگ کے بادشاہ بہادر شاہ کو لجایا گیا کیا ویکھو اسی سنگھاں نوں مار کے لیائے ہیں تے بہادر شاہ نے پھر انہاں نوں انعام بھی دتے نے ایسا اتہاس وچ کتھن آؤندا ہے تو اس پرکار نال تراوڑی وچ کچھ سنگھاں دا نقصان ہویا کئی سنگھ شہیدیاں پا گئے اور کئی سنگھ اتھوں سما پا کے ہرن پرن ہو کے چلے گئے
جو پئی مگرے فوج تراوڑی جو آئی
جیڑی فوج سی تراوڑی تو چلدی چلدی مگری ٹردی آئی
تین سرہند آ کری لڑائی
انہاں وچوں فوجاں نے سرہند تے بھی حملہ کر دتا سرہند وچ کچھ سنگاں دیاں چھاوڑیاں سن تے سرہند بھی پھر لڑائی ہوئی
بندے مدد کری ان نائے
بابا بندہ سنگھ جی بہادر ہن انہاں دی مدد کرن واسطے نہیں پہنچ سکے
اڈیک بندے کو چھڈ گئے وائے
پہلا تا سرہند دے سنگاں نے اڈیک کیتی کہ بندہ سنگھ والوں سانو کوئی مدد آوے گی پر جدو سنگاں نے ویکھیا کہ بندہ سنگھ والوں کوئی مدد نہیں آئی تے سنگاں دا نقصان ہو رہا اس ویلے پھر سنگاں نے سرہند بھی چھڈ دتا تے یہ چھڈ کے علاقہ ہرن پرن ہو کے جنگلاں وچ جا پہاڑاں دے علاقیاں نو جا چڑھے
برستی نکتی سرہند اگرائی
خالصے نے تقریباً 3 سال سرہند دے اتے قبضہ رکھیا 3 سال سرہند دا جڑا علاقہ سی اگرایا 3 سال ایتھوں دا جنا ٹیکس سی 52 پرگنیا دا او خالصے نے اگرایا سی
اس بد سنگن تے سو چھڑائی
3 سالاں تو بعد ਬਹਾਦਰ ਸ਼ਾਹ ਦੇ ਸ਼ਮਸ਼ ਖਾਨ ਵਰਗੇ, ਇੱਕ ਬੈਜੀਦ ਖਾਨ ਵਰਗੇ ਕੁਝ ਜਰਨੈਲ ਆਏ ਸਨ। ਉਹਨਾਂ ਨੇ ਆ ਕੇ ਸਰਹੰਦ ਦਾ ਜਿਹੜਾ ਇਲਾਕਾ ਸੀ ਉਹ ਸਿੰਘਾਂ ਤੋਂ ਛੁਡਾ ਲਿਆ, ਖਾਲਸੇ ਤੋਂ ਛੁਡਾ ਲਿਆ।
ਲੋਹਗੜੀ ਜਾਏ ਆਕੀ ਕਈ,
ਇੱਥੋਂ ਸਰਹੰਦ ਤੋਂ ਸਿੰਘ ਨਿਕਲੇ, ਲੋਹਗੜ ਦੇ ਕਿਲੇ ਦੇ ਵਿੱਚ ਜਾ ਕੇ ਆਕੀ ਹੋ ਗਏ। ਲੋਹਗੜ ਦੇ ਕਿਲੇ ਵਿੱਚ ਜਾ ਕੇ ਉੱਥੇ ਸਡੋਰਾ ਸਿੰਘਾਂ ਦੇ ਕਬਜ਼ੇ ਵਿੱਚ ਸੀ, ਇਹਨਾਂ ਨੇ ਸਡੋਰਾ ਵੀ ਖਾਲਸੇ ਕੋਲੋਂ ਛੁਡਾ ਲਿਆ। ਤੋਂ ਸਡੋਰੇ ਤੇ ਵੀ ਬਹਾਦਰ ਸ਼ਾਹ ਦੀਆਂ ਫੌਜਾਂ ਦਾ ਕਬਜ਼ਾ ਹੋ ਗਿਆ। ਮੁਸਤਫਾਬਾਦ ਕਪੂਰੀ ਦਾ ਜਿਤਨਾ ਇਲਾਕਾ ਉਹ ਵੀ ਸਿੰਘਾਂ ਕੋਲੋਂ ਖੋਹ ਲਿਆ। ਤੋਂ ਉਧਰ ਕੈਂਥਲ ਤੱਕ ਦਾ ਜਿਹੜਾ ਇਲਾਕਾ ਸਿੰਘਾਂ ਦੇ ਕੋਲ ਸੀ, ਜੀਂਦ ਤੱਕ ਦਾ, ਉਹ ਵੀ ਖਾਲਸੇ ਕੋਲ ਇਹਨਾਂ ਨੇ ਆਪਣੇ ਅਧੀਨ ਕਰ ਲਿਆ। ਤੋਂ ਸਿੰਘ ਜਿਹੜੇ ਸਨ ਆਪਣਾ ਆਪ ਬਚਾਉਣ ਲਈ ਉਹਨਾਂ ਨੂੰ ਕਿਲੇ ਦੀ ਲੋੜ ਪਈ, ਤੇ ਸਡੋਰੇ ਤੋਂ ਸਰਹੰਦ ਤੋਂ ਜਿਹੜੇ ਸਿੰਘ ਨਿਕਲੇ ਉਹ ਚੱਲ ਕੇ ਲੋਹਗੜ੍ਹ ਕਿਲੇ ਵਿੱਚ ਜਾ ਕੇ ਬਾਗੀ ਹੋ ਗਏ।
ਉਹ ਜੇ ਸਰਹੰਦ ਵੜ ਆਗੇ ਉਠਈ,
ਔਰ ਜਿਹੜੀ ਬਹਾਦਰ ਸ਼ਾਹ ਦੀ ਫੌਜ ਸੀ ਉਹ ਸਰਹੰਦ ਆ ਕੇ ਕਾਬਜ਼ ਹੋ ਗਈ। ਉਹਨਾਂ ਨੇ ਸਰਹੰਦ ਆ ਕੇ ਮੁੜ ਕੇ ਕਬਜ਼ਾ ਕਰ ਲਿਆ।
ਦੋਹਰਾ ਤਿੰਨ ਸਰਦਾਰ ਪਤਸ਼ਾਹ ਕਸੂਰੀ ਕੀਏ ਮੋਰੈਲ।
ਬਹਾਦਰ ਸ਼ਾਹ ਦੇ ਤਿੰਨ ਜਰਨੈਲ ਸਨ ਜਿਹੜੇ ਉਹਨੇ ਆਪਣੇ ਮੂਹਰੇ ਕਰਕੇ ਟੋਰੇ ਨੇ ਸਿੰਘਾਂ ਦਾ ਬੰਦੋਬਸਤ ਕਰਨ ਵਾਸਤੇ, ਕਸੂਰੀਏ ਹਨ, ਕਸੂਰ ਦੇ ਰਹਿਣ ਵਾਲੇ ਨੇ।
ਸ਼ਮਸ ਖਾਨ ਜਾਲੀ ਦੀਆਂ ਬਜੀ ਦੇਖਾਂ ਫੌਜ ਗੈਲ।
ਇਹ ਤਿੰਨ ਜਰਨੈਲ ਕਿਹੜੇ ਕਿਹੜੇ ਨੇ? ਇੱਕ ਦਾ ਨਾਂ ਹੈ ਸ਼ਮਸ਼ ਖਾਨ, ਦੂਜੇ ਦਾ ਨਾਂ ਹੈ ਜਾਲੀ ਦੀਨ, ਔਰ ਤੀਜੇ ਦਾ ਨਾਂ ਹੈ ਬੈਜੀਦ ਖਾਂ। ਇਹ ਤਿੰਨ ਜਰਨੈਲ ਇਹਨੇ ਭੇਜੇ ਨੇ ਸਿੰਘਾਂ ਤੇ ਹਮਲਾ ਕਰਨ ਲਈ।
ਜੋ ਪਈ ਤਰਾਵੜੀ ਕੇ ਪੀ ਹੁਤੇ ਫੌਜਦਾਰ,
ਤਰਾਵੜੀ ਦੇ ਇਲਾਕੇ ਦੇ ਵੀ ਕੁਝ ਫੌਜਦਾਰ ਸਨ।
ਸਿੰਘਨ ਲੁੱਟ ਕਰ ਕੀਏ ਖੁਆਰ,
ਇਹਨਾਂ ਨੇ ਸਿੰਘਾਂ ਨੂੰ ਲੁੱਟ ਕੇ ਬੜਾ ਭਾਰੀ ਖੁਆਰ ਕੀਤਾ।
ਖਾਨ ਮਹਾਵਤ ਫਰਜੁੱਲ ਖਾਨ,
ਉੱਥੋਂ ਦਾ ਮਹਾਵਤ ਖਾਂ ਤੇ ਫਰਜੁੱਲਾ ਖਾਂ ਇਹ ਦੋ ਜਰਨੈਲ ਸਨ।
ਕਹਾਵਤ ਤੇ ਓਏ ਬੜੇ ਜਵਾਨ,
ਇਹ ਆਪਣੇ ਆਪ ਨੂੰ ਬੜੇ ਵੱਡੇ ਜਵਾਨ ਸੂਰਮੇ ਕਹਾਉਂਦੇ ਸਨ।
ਓਏ ਵੀ ਹੁਤੇ ਬਜੀ ਦੇ ਨਾਲ,
ਇਹ ਵੀ ਬੈਜੀਦ ਖਾਂ ਦੇ ਨਾਲ ਸਨ।
ਹੁਣ ਕਰ ਲੁੱਟ ਇਮ ਕਰੇ ਖੁਆਰ,
ਇਹ ਬਜੀਦ ਖਾਂ ਜਿਹੜਾ ਸਰਹੰਦ ਦਾ ਸੂਬਾ ਸਿੰਘਾਂ ਨੇ ਮਾਰਿਆ ਉਹਦੇ ਸਾਥੀ ਸਨ, ਇਹਨਾਂ ਦੇ ਘਰ ਵੀ ਉਜੜੇ ਸੀ, ਇਹਨਾਂ ਨੇ ਵੀ ਆਪਣਾ ਹੁਣ ਪੂਰਾ ਬਦਲਾ ਲਿਆ ਹੈ।
ਉਹ ਸਰਦਾਰ ਜੇ ਕੁੰਜਪੁਰੇ ਤਾਂ,
ਫਿਰ ਜਿਹੜੇ ਕੁੰਜਪੁਰੇ ਦੇ ਜਰਨੈਲ ਸਨ,
ਸਮਾਣੀਏ ਸੰਡੋਰੀਏ ਜਮਨਾਉਣ ਵਾਈ,
ਜਿਹੜੇ ਸਮਾਣੇ ਦੇ ਰਹਿਣ ਵਾਲੇ ਸਮਾਣੀਏ, ਸਡੋਰੇ ਦੇ ਰਹਿਣ ਵਾਲੇ ਸਡੋਰੀਏ, ਤੇ ਜਮਨਾ ਦੇ ਉਰਲੇ ਪਾਸੇ ਦੇ ਇਲਾਕੇ ਦੇ ਜਿਹੜੇ ਸਿੰਘਾਂ ਨੇ ਪਹਿਲਾਂ ਕਬਜ਼ੇ ਚ ਕੀਤੇ ਸਨ, ਇਹਨਾਂ ਨੂੰ ਭਜਾਇਆ ਸੀ, ਇਹ ਸਾਰੇ ਆ ਰਲੇ ਇਹਨਾਂ ਦੇ ਨਾਲ।